ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਵ ਹੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵ ਹੋ ਸੱਚੀ ਬਾਣੀ। ਬਾਣੀ ਤਾਂ ਗਾਵ ਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵਹਿ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਗ ਪਾਣੀ। ਕਹੈ ਨਾਨਕ ਸਦਾ ਗਾਵਹੋ, ਇਹ ਸੱਚੀ ਬਾਣੀ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਨ। ਪਤਤ ਪਾਵਨ ਭਗਤ ਵਚਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋ ਰਹੇ ਸਤਸੰਗੀ ਜਨੋ, ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਰਸਨਾਂ ਦੀ ਸਾਂਝ ਪਾਈਏ। ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਹੋਈ ਹੈ, ਅੰਮ੍ਰਿਤ ਵੇਲੇ ਤੋਂ ਸੁੰਦਰ ਦਰਬਾਰ ਸੱਜੇ ਨੇ। ਰਾਗੀ ਸਿੰਘਾਂ ਦੀ ਰਸਨਾ ਪਾਸੋਂ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਚੱਲ ਰਹੀ ਲੜੀਵਾਰ ਤੁਰਕੀ ਬਾਣੀ ਦੀ ਵਿਚਾਰ ਤਿਸਤਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਿਆਰੀ ਸਤਸੰਗਤ ਕਰਨ ਦੀਆਂ ਘੜੀਆਂ ਨਸੀਬ ਹੋਈਆਂ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਕਲਯੁਗੀ ਜੀਵ ਦੇ ਇਸ ਮਲੀਨ ਬੁੱਧੀ ਵਾਲੇ ਸੁਭਾਅ ਨੂੰ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਐਸੇ ਮੈਲ ਦੇ ਪਰੇ ਮਨ ਦੇ ਕਰਕੇ, ਮਨ ਦੀਆਂ ਮੈਲੀਆਂ ਵਾਸ਼ਨਾਵਾਂ ਦੇ ਕਰਕੇ, ਜਿੱਥੇ ਸਤਸੰਗਤ ਤੋਂ ਪਰੇ ਹੁੰਦਾ ਹੋਇਆ ਮਨ ਸਤਿਗੁਰਾਂ ਨੇ ਰਹਿਮਤ ਕਰਕੇ ਇਸ ਸਤਸੰਗਤ ਵਿੱਚ ਪ੍ਰੇਰਿਤ ਕਰਕੇ ਲਿਆਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਉੱਥੇ ਇਸੇ ਮਨ ਦੇ ਪਰਥਾਏ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨ। ਹਲਤ ਸੁਖ ਪਲਤ ਸੁਖ ਨਿਤ ਸੁਖ, ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ, ਮਿਟਹਿ ਕਮਾਣੇ ਪਾਪ ਚਰਾਣੇ, ਸਾਧ ਸੰਗਤ ਮਿਲ ਮੋਆ ਜੀਜੈ। ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਮਨ ਨੂੰ ਸਿਮਰਨ ਦੇ ਵਿੱਚ ਆਪਣੇ ਉਪਦੇਸ਼ ਨੂੰ ਦੇ ਕਰਕੇ ਗਿਆਨ ਦੀ ਲਹਿਰ ਪਾ ਦੇਣ, ਤੇ ਇਹ ਵੀ ਮਨ ਔਰ ਸਰੀਰ ਸਫਲਾ ਹੋ ਸਕੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਐਸੀ ਸੁਭਾਗੀ ਸਤਸੰਗਤ ਕਰਨ ਦਾ ਇਹ ਸਮਾਂ ਬਖਸ਼ਿਸ਼ ਕੀਤਾ ਹੈ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਸਰਵਣ ਕਰ ਰਹੇ ਸਾਂ ਕਿ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਐਨ ਪਸ਼ੂ ਢੋਰ ਗਵਾਰ, ਉਹਨਾਂ ਅੰਤਰ ਗਿਆਨ ਨਾ ਧਿਆਨ ਹੈ, ਹਰ ਸੋ ਪ੍ਰੀਤ ਨਾ ਪਿਆਰ, ਮਨ ਮੁਖ ਬੋਏ ਵਿਕਾਰ ਮਹਿਮਰ ਜੰਮੇ ਵਾਰੋ ਵਾਰ। ਅਜਿਹੇ ਵਾਰ ਵਾਰ ਜੂਨਾਂ ਦੇ ਵਿੱਚ ਭਟਕਦੇ ਹੋਏ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸੁਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਲੰਬੇ ਸਮੇਂ ਤੋਂ ਬਾਅਦ ਮਨੁੱਖਾ ਜਨਮ ਪ੍ਰਾਪਤ ਹੋਇਆ, ਉਸ ਨੂੰ ਵੀ ਅਸੀਂ ਗੁਆ ਰਹੇ ਹਾਂ। ਭਾਈ ਗੁਰਦਾਸ ਜੀ ਕਹਿੰਦੇ, ਇਹ ਜੀਵ ਤੇਰੇ ਨਾਲੋਂ ਤਾਂ ਜਾਨਵਰ ਚੰਗੇ ਆ, ਫਿਰ ਪੰਛੀ ਚੰਗੇ ਆ, ਕੀੜੇ ਚੰਗੇ ਆ। ਉਹ ਆਪਣੇ ਅਗਵਾਨ ਦੀ ਅਗਵਾਈ ਹੇਠ ਚੱਲ ਕਰਕੇ ਆਪਣੇ ਮਾਰਗ ਨੂੰ ਤੈਅ ਕਰਦੇ ਆ, ਪੈਂਡੇ ਨੂੰ ਤੈਅ ਕਰਦੇ ਆ। ਪਰ ਤੂੰ ਆਪਣੇ ਅਗਵਾਨ ਗੁਰੂ ਦੇ ਕਹੇ ਤੇ ਨਾ ਮੰਨਦਾ ਹੋਇਆ ਆਪਣੇ ਰਸਤੇ ਨੂੰ ਭੁੱਲ ਗਿਆ ਹੈ, ਮਾਰਗ ਨੂੰ ਭੁੱਲ ਗਿਆ ਹੈ। ਭਾਈ ਗੁਰਦਾਸ ਜੀ ਵਾਰਾਂ ਦੇ ਵਿੱਚ ਜ਼ਿਕਰ ਕਰਦੇ ਨੇ, ਜੈਸੇ ਇੱਕ ਚੀਟੀ ਪਾਛੈ ਕੋਟ ਚੀਟੀ ਚੱਲੀ ਜਾਤ, ਇੱਕ ਟੱਗ ਪੱਗ ਡੱਗ ਮੱਗ ਸਾਵਧਾਨ ਹੈ। ਕਹਿੰਦੇ ਜਿਵੇਂ ਇੱਕ ਕੀੜੀ ਦੇ ਪਿੱਛੇ ਕਰੋੜਾਂ ਹੀ ਕੀੜੀਆਂ ਚੱਲ ਕੇ ਚੱਲਦੀਆਂ ਨੇ, ਫਿਰ ਜਿਸ ਪਾਸੇ ਨੂੰ ਉਹ ਮੋਹਰਲੀ ਕੀੜੀ ਚੱਲੇਗੀ, ਬਾਕੀ ਦੀਆਂ ਸਾਰੀਆਂ ਮਗਰ ਮਗਰ ਚੱਲਦੀਆਂ ਨੇ। ਅਗਵਾਈ ਕਰਦੀ ਹੈ ਇੱਕ, ਪਰ ਕਰੋੜਾਂ ਹੀ ਉਸ ਦੀ ਅਗਵਾਈ ਹੇਠ ਚੱਲਦੀਆਂ ਨੇ। ਜੇ ਇੱਧਰ ਉੱਧਰ ਪੈਰ ਹੋ ਵੀ ਜਾਵੇ, ਇੱਕ ਟੱਕ ਪੱਗ ਡੱਗ ਮੱਗ, ਪੱਗ ਡੱਗ ਮੱਗ ਇੱਧਰ ਇੱਧਰ ਹੁੰਦਾ ਹੈ, ਪਰ ਇੱਕ ਟੱਕ ਧਿਆਨ ਆਪਣੇ ਅਗਵਾਨ ਵਾਲੀ ਕੀੜੀ ਦੇ ਵਿੱਚ ਹੈ ਕਿ ਸਾਡੀ ਅਗਵਾਈ ਕਰਦੀ ਹੈ। ਉਸੇ ਵਕਤ ਫਿਰ ਲਾਈਨ ਦੇ ਵਿੱਚ ਆ ਜਾਂਦੀਆਂ, ਸਾਵਧਾਨ ਹੈ, ਬੜੀ ਸਾਵਧਾਨਤਾ ਦੇ ਨਾਲ ਚੱਲਦੀਆਂ ਨੇ। ਦੂਸਰਾ ਦ੍ਰਿਸ਼ਟਾਂਤ ਦਿੰਦੇ, ਜੈਸੇ ਕੂੰਜ ਪਾਂਤ ਭਲੀ ਭਾਂਤ, ਉੱਡਤ ਆਕਾਸ਼ਚਾਰੀ ਆਗੈ ਅਗਵਾਨ ਹੈ। ਕਹਿੰਦੇ ਜਿਵੇਂ ਆਕਾਸ਼ ਵਿੱਚ ਕੂੰਜਾਂ ਦੀ ਡਾਰ ਉੱਡਦੀ ਆਉਂਦੀ ਹੈ, ਔਰ ਉਹਨਾਂ ਦੇ ਵਿੱਚ ਵਿਚਕਾਰਲੀ ਕੂੰਜ ਮੋਹਰੀ ਹੋ ਕੇ ਚੱਲਦੀ ਹੈ, ਉਹਨਾਂ ਦੀ ਅਗਵਾਈ ਕਰਦੀ ਹੈ, ਔਰ ਬਾਕੀ ਦੀਆਂ ਕੂੰਜਾਂ ਕੂੰਜ ਪਾਂਤ ਪੰਕਤੀ ਵਿੱਚ ਚੱਲਦੀਆਂ ਨੇ, ਇੱਕ ਪੰਕਤੀ ਇੱਕ ਲਾਈਨ ਵਿੱਚ ਚੱਲਦੀਆਂ ਨੇ, ਉਸ ਲਾਈਨ ਨੂੰ ਟੁੱਟਣ ਨਹੀਂ ਦਿੰਦੀਆਂ। ਭਲੀ ਭਾਂਤ ਸ਼ਾਂਤ ਸਹਿਜ ਮੈਂ, ਬੜੇ ਸੋਹਣੇ ਤਰੀਕੇ ਨਾਲ ਚੰਗੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਚੱਲਦੀਆਂ ਨੇ, ਕੋਈ ਰੌਲਾ ਨਹੀਂ ਪਾਉਂਦੀਆਂ। ਉੱਡਤ ਆਕਾਸ਼ਚਾਰੀ ਆਗੈ ਅਗਵਾਨ ਹੈ, ਆਕਾਸ਼ ਦੇ ਵਿੱਚ ਅੱਗੇ ਹੋ ਕੇ ਇੱਕ ਉੱਡਦੀ ਹੈ, ਬਾਕੀ ਸਭ ਦੀਆਂ ਸਭ ਮਗਰ ਲੱਗ ਕੇ ਚੱਲਦੀਆਂ ਨੇ। ਫਿਰ ਤੀਸਰਾ ਦ੍ਰਿਸ਼ਟਾਂਤ ਦਿੰਦੇ, ਕਹਿੰਦੇ ਜੈਸੇ ਮ੍ਰਿਗ ਮਾਲ ਚਲਤ ਚਾਲ ਟਲਤ ਨਾਹੇ, ਜਤਰ ਕਤਰ ਰਮਤ ਤਤ ਧਿਆਨ ਹੈ। ਕਹਿੰਦੇ ਹਿਰਨ ਝਾੜੀਆਂ ਦੇ ਵਿੱਚੋਂ ਨਿਕਲਿਆ, ਬਾਕੀ ਦੇ ਹਿਰਨ ਉਸ ਦੇ ਮਗਰ ਲੱਗ ਤੁਰੇ, ਜਿਸ ਪਾਸੇ ਨੂੰ ਉਹ ਜਾਂਦਾ ਬਾਕੀ ਦੇ ਸਾਰੇ ਉਸ ਮਗਰ ਲੱਗ ਤੁਰਦੇ ਨੇ। ਜੈਸੇ ਮ੍ਰਿਗ ਮਾਲ, ਮ੍ਰਿਗ ਮਾਲ ਕਹਿੰਦੇ ਮ੍ਰਿਗ ਹਿਰਨ ਨੂੰ, ਮਾਲ ਉਸ ਦੀ ਪੰਕਤੀ ਜਿੰਨੇ ਬਾਕੀ ਦੇ ਹਿਰਨ ਨੇ, ਚਲਤ ਚਾਲ ਸਾਰੇ ਉਸੇ ਚਾਲ ਵਿੱਚ ਚੱਲਦੇ ਨੇ ਮਗਰ ਮਗਰ, ਟਲਤ ਨਾ ਹੈ ਕੋਈ ਵੀ ਇੱਧਰ ਉੱਧਰ ਨਹੀਂ ਹੁੰਦਾ। ਜਤਰ ਕਤਰ ਰਮਤ, ਮੋਰਲਾ ਹਰਨ ਜਿਸ ਪਾਸੇ ਨੂੰ ਜਾਂਦਾ ਹੈ ਉਸੇ ਪਾਸੇ ਦੂਸਰੇ ਜਾਂਦੇ ਨੇ, ਤਤ ਧਿਆਨ ਹੈ ਉਸੇ ਪਾਸੇ ਬਾਕੀਆਂ ਦਾ ਧਿਆਨ ਲੱਗਾ ਰਹਿੰਦਾ। ਅਖੀਰਲੀ ਗੱਲ ਕਹਿੰਦੇ ਚੀਟੀ ਖੱਗ ਮ੍ਰਿਗ ਸਨਮੁਖ ਪਾਛੇ ਲਾ ਕੇ ਜਾਹੇ, ਕੀੜੀ ਵੀ ਆਪਣੀ ਮੋਰਲੀ ਅਗਵਾਨ ਕੀੜੀ ਦੀ ਅਗਵਾਈ ਹੇਠ ਚੱਲਦੀ ਹੈ, ਫਿਰ ਕੂੰਜ ਦੀ ਅਗਵਾਈ ਹੇਠ, ਪੰਛੀ ਦੀ ਅਗਵਾਈ ਹੇਠ ਬਾਕੀ ਦੀਆਂ ਕੂੰਜਾਂ ਚੱਲਦੀਆਂ ਨੇ। ਚਿੱਟੀ ਖੱਗ ਮ੍ਰਿਗ ਇਸੇ ਤਰ੍ਹਾਂ ਹਰਨ ਦੇ ਪਿੱਛੇ ਬਾਕੀ ਦੇ ਹਰਨ ਧਿਆਨ ਦੇ ਨਾਲ ਚੱਲਦੇ ਨੇ, ਪਰ ਚਿੱਟੀ ਖੱਗ ਮ੍ਰਿਗ ਸਨਮੁਖ ਪਾਛੇ ਲਾਗੇ ਜਾਹੇ, ਉਹ ਇੱਕ ਨੂੰ ਸਨਮੁਖ ਰੱਖਦੇ ਨੇ, ਬਾਕੀ ਸਾਰੇ ਪਿੱਛੇ ਲੱਗ ਤੁਰਦੇ ਨੇ। ਤੇ ਪ੍ਰਾਣੀ ਗੁਰਪੰਥ ਛਾੜ ਚਲਤ ਅਗਿਆਨ ਹੈ। ਕਹਿੰਦੇ ਇਹ ਪ੍ਰਾਣੀ ਇਹ ਜੀਵ ਤੂੰ ਗੁਰੂ ਰਾਤ ਛੱਡ ਕਰਕੇ ਅਗਿਆਨਤਾ ਦੇ ਪਿੱਛੇ ਚੱਲਦਾ ਹੈ, ਆਪਣੇ ਮਨ ਦੇ ਪਿੱਛੇ ਚੱਲਦਾ ਹੈ। ਗੁਰੂ ਦੇ ਧਿਆਨ ਨੂੰ ਛੱਡ ਦਿੱਤਾ, ਆਪਣੇ ਗੁਰੂ ਦੀ ਅਗਵਾਈ ਨੂੰ ਛੱਡ ਦਿੱਤਾ ਔਰ ਆਪਣੀ ਅਗਿਆਨਤਾ ਦੇ ਪਿੱਛੇ ਚੱਲਿਆ, ਮਨ ਦੇ ਪਿੱਛੇ ਚੱਲਿਆ ਹੈ। ਫਿਰ ਤੂੰ ਉੱਥੇ ਪਰਲੋਕ ਦੇ ਵਿੱਚ ਕਿਵੇਂ ਸੋਭਾ ਪਾਵੇਂਗਾ, ਇਸ ਲੋਕ ਵਿੱਚ ਵੀ ਤੇਰੀ ਸੋਭਾ ਨਹੀਂ ਹੋਣੀ। ਸੋ ਭਾਈ ਗੁਰਦਾਸ ਜੀ ਨੇ ਇਸ ਜੀਵ ਨੂੰ ਸਮਝਾਉਂਦਿਆਂ ਹੋਇਆ ਤਿੰਨ ਦ੍ਰਿਸ਼ਟਾਂਤ, ਇੱਕ ਕੀੜੀ ਦਾ ਦਿੱਤਾ, ਇੱਕ ਪੰਛੀ ਦਾ ਦਿੱਤਾ, ਇੱਕ ਜਾਨਵਰ ਦਾ ਦਿੱਤਾ। ਸਮੁੱਚਾ ਭਾਵ ਕਿ ਤੇਰੇ ਨਾਲੋਂ ਤਾਂ ਇਹ ਤਿੰਨੋਂ ਹੀ ਚੰਗੇ ਨੇ, ਆਪਣੇ ਅਗਵਾਨ ਦੀ ਅਗਵਾਈ ਤਾਂ ਕਰਦੇ ਨੇ, ਪਰ ਮਾਰਗ ਦੇ ਚੱਲਣ ਵਾਸਤੇ ਪਰਮੇਸ਼ਰ ਨੇ ਤੈਨੂੰ ਇਹਨਾਂ ਸਾਰਿਆਂ ਦਾ ਸਰਦਾਰ ਬਣਾਇਆ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਪਰ ਤੂੰ ਸਾਰਿਆਂ ਦਾ ਸਰਦਾਰ ਹੁੰਦਾ ਹੋਇਆ ਵੀ ਤੇਰੇ ਨਾਲੋਂ ਇਹ ਚੰਗੇ ਰਹਿ ਗਏ, ਆਪਣੇ ਅਗਵਾਨ ਦੀ ਅਗਵਾਈ ਕਰ ਗਏ। ਪਰ ਤੂੰ ਗੁਰਪੰਥ ਛੱਡ, ਚਲਤ ਅਗਿਆਨ ਹੈ, ਗੁਰੂ ਦੇ ਰਸਤੇ ਨੂੰ ਛੱਡ ਕੇ, ਗੁਰੂ ਦੇ ਮਾਰਗ ਨੂੰ ਛੱਡ ਕੇ, ਉਪਦੇਸ਼ ਨੂੰ ਛੱਡ ਕਰਕੇ ਆਪਣੇ ਮਨ ਦੀ ਅਗਿਆਨਤਾ ਦੇ ਪਿੱਛੇ ਚੱਲਿਆ, ਤੇ ਫਿਰ ਕਦੇ ਵੀ ਤੂੰ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਸਕੇਗਾ, ਤੇਰੀ ਮੰਜ਼ਿਲ ਵਿਚਕਾਰ ਹੀ ਰਹਿ ਜਾਣੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ। ਕਹਿੰਦੇ ਫਿਰ ਓਏ ਮਾਨਸ ਜੂਨ ਨਾ ਆਖੀਆਂ ਨਾ ਪਸ਼ੂ ਢੋਰ ਗਵਾਰ। ਫਿਰ ਉਹ ਉਹਨਾਂ ਪਸ਼ੂਆਂ ਦੇ ਵਿੱਚੋਂ ਹੈ ਜੋ ਮੁਗਧ ਹਨ, ਬਿਲਕੁਲ ਬੇਸਮਝ ਨੇ, ਜਿਨ੍ਹਾਂ ਨੂੰ ਕੋਈ ਗਿਆਨ ਨਹੀਂ ਹੈ। ਫਿਰ ਅਜਿਹੇ ਮੁਗਧ ਪਸ਼ੂ ਨੂੰ ਕੋਈ ਮਾਲਕ ਆਪਣੇ ਘਰ ਵਿੱਚ ਵੀ ਨਹੀਂ ਰੱਖਦਾ। ਕਹਿੰਦੇ ਇਸ ਨੂੰ ਘਰ ਤੋਂ ਬਾਹਰ ਕੱਢ ਦਿਓ, ਜੰਗਲਾਂ 'ਚ ਛੱਡ ਦਿਓ, ਆਪੇ ਆਪਣਾ ਚੁੱਕ ਕਰਕੇ ਗੁਜ਼ਾਰਾ ਕਰੇਗਾ। ਫਿਰ ਕਹਿੰਦੇ ਤੂੰ ਉਹਨਾਂ ਮਨੁੱਖ ਦੀਆਂ ਜੂਨਾਂ ਵਿੱਚੋਂ ਵੀ ਨਹੀਂ ਗਿਣਿਆ ਜਾਣਾ ਔਰ ਜਾਨਵਰਾਂ ਦੀਆਂ ਜਾਤੀਆਂ ਦੇ ਵਿੱਚੋਂ ਵੀ ਨਹੀਂ ਗਿਣਿਆ ਜਾਣਾ, ਪਸ਼ੂ ਢੋਰ ਗਵਾਰ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਐਸੇ ਮਨਮੁੱਖਾਂ ਨੇ ਜਿਨ੍ਹਾਂ ਨੇ ਮਨ ਦੀ ਅਗਿਆਨਤਾ ਦਾ ਰਸਤਾ ਲਿਆ, ਉਹ ਮੋਏ ਵਿਕਾਰ ਮੈਂ ਹੈ, ਆਪਣੇ ਵਿਸ਼ੇ ਵਿਕਾਰਾਂ ਵਿੱਚ ਮੋਏ ਮਰੇ ਗਏ, ਮਰ ਜੰਮੇ ਵਾਰੋ ਵਾਰ, ਉਹ ਮਰ ਮਰ ਕੇ ਜੰਮਦੇ ਨੇ, ਇਹ ਉਹਨਾਂ ਦੀ ਵਾਰੀ ਵੱਜੀ ਰਹਿੰਦੀ ਹੈ, ਇਹ ਕਦੇ ਮੁੱਕਦੀ ਨਹੀਂ। ਜੀਵਦਿਆਂ ਨੂੰ ਮਿਲਿਆ ਸੋ ਜੀਵਦੇ, ਹਰ ਜਗ ਜੀਵਨ ਉਰਤਾਰ, ਨਾਨਕ ਗੁਰਮੁਖ ਸੋਹਣੇ ਤਿਤ ਸੱਚਾ ਦਰਬਾਰ। ਪਰ ਜੋ ਗੁਰਮੁਖ ਜਨ ਹਨ, ਜਿਨ੍ਹਾਂ ਨੇ ਸਤਿਗੁਰਾਂ ਦੇ ਗਿਆਨ ਉਪਦੇਸ਼ ਵਿੱਚ ਧਿਆਨ ਲਗਾਇਆ, ਸ਼ਬਦ ਦੀ ਕਮਾਈ ਕੀਤੀ ਹੈ, ਸਤਸੰਗਤ ਕੀਤੀ ਹੈ, ਸੇਵਾ ਸਿਮਰਨ ਕੀਤਾ ਹੈ, ਮਹਾਰਾਜ ਕਹਿੰਦੇ ਉਹ ਦਰਬਾਰ ਦੇ ਵਿੱਚ ਉੱਜਲ ਨੇ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉੱਜਲੇ ਕੇਤੀ ਛੁੱਟੀ ਨਾਲ। ਮਹਾਰਾਜ ਕਹਿੰਦੇ ਉਹਨਾਂ ਦਾ ਦਰਬਾਰ ਦੇ ਵਿੱਚ ਮੁੱਖ ਉੱਜਲ ਹੁੰਦਾ ਹੈ, ਉਹ ਸੋਭਨੀਕ ਹੁੰਦੇ ਨੇ, ਦਰਬਾਰ ਦੇ ਵਿੱਚ ਸੋਹਣੇ ਲੱਗਦੇ ਨੇ, ਸੇਈ ਸੁੰਦਰ ਸੋਹਣੇ ਸਾਧ ਸਮਝ ਨੇ ਬਹਿਣੇ। ਜੋ ਸਤਸੰਗਤ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਸਤਸੰਗਤ ਕਰਦੇ ਨੇ, ਉਪਦੇਸ਼ ਸਤਿਗੁਰਾਂ ਦਾ ਗ੍ਰਹਿਣ ਕਰਦੇ ਨੇ, ਭਾਉ ਪ੍ਰੇਮ ਰੱਖਦੇ ਨੇ, ਮਹਾਰਾਜ ਕਹਿੰਦੇ ਉਸ ਸੰਗਤ ਵਿੱਚ ਬੈਠੇ ਵੀ ਸੋਭਨੀਕ ਲੱਗਦੇ ਨੇ। ਸੋ ਅੱਜ ਦੇ ਮੁੱਖ ਵਾਕ ਵਿੱਚ ਮਹਾਰਾਜ ਉਪਦੇਸ਼ ਦਿੰਦੇ ਨੇ, ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ, ਗੁਰਮਤੀ ਹਰ ਪਾਇਆ ਮਾਇਆ ਮੋਹ ਪਰ ਜਾਲ। ਹਰ ਮੰਦਰ ਹਰ ਸਾਜਿਆ, ਹਰ ਮੰਦਰ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਸੁਭਾਇਮਾਨ ਨੇ, ਫਿਰ ਜਿੱਥੇ ਸਤਸੰਗਤ ਸੋਭ ਰਹੀ ਹੋਵੇ, ਹਰੀ ਦਾ ਜਸ ਹੁੰਦਾ ਹੋਵੇ, ਕੀਰਤੀ ਹੁੰਦੀ ਹੋਵੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਜਸ ਦੀਆਂ ਧੁਨੀਆਂ ਚੱਲਦੀਆਂ ਹੋਣ, ਮਹਾਰਾਜ ਕਹਿੰਦੇ ਉੱਥੇ ਮਾਲਕ ਦਾ ਮੰਦਰ ਹੈ। ਚਾਹੇ ਉਹ ਇਸ ਧਰਤੀ ਦੇ ਪਕਵਾਨਾਂ ਦੇ ਨਾਲ ਬਣਾਇਆ ਗਿਆ ਹੋਵੇ ਤੇ ਚਾਹੇ ਇਸ ਧਰਤੀ ਦੇ ਪੰਜ ਤੱਤਾਂ ਤੋਂ ਬਣਾਇਆ ਗਿਆ ਹੋਵੇ, ਹੈ ਹਰੀ ਦਾ ਮੰਦਰ ਹੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਜ਼ਿਕਰ ਕਰਦੇ ਨੇ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹੁਣ ਮੰਦਰ ਉਸ ਨੂੰ ਕਿਹਾ ਜਾਂਦਾ ਜਿੱਥੇ ਮਾਲਕ ਦੀ ਸਿਫਤ ਹੋਵੇ, ਚਾਹੇ ਇਸ ਇੱਟਿਆਂ ਸੀਮਟ ਦੇ ਨਾਲ ਬਣਾਇਆ, ਇਸ ਨੂੰ ਵੀ ਮੰਦਰ ਕਹਿੰਦੇ ਆ ਕਿਉਂਕਿ ਮਾਲਕ ਦੀ ਸਿਫਤ ਹੁੰਦੀ ਹੈ। ਹਰ ਮੰਦਰ ਜਿੱਥੇ ਆਪ ਹਰੀ ਆ ਕਰਕੇ ਵਾਸਾ ਕਰਦਾ ਹੈ, ਤੇ ਮਹਾਰਾਜ ਕਹਿੰਦੇ ਤੇਰੇ ਹਿਰਦੇ ਦੇ ਅੰਦਰ ਉਹ ਮਾਲਕ ਆ ਕਰਕੇ ਸਮਾਇਆ ਹੋਇਆ ਹੈ। ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਤੇਰੇ ਹਿਰਦੇ ਦੇ ਅੰਦਰ ਵੀ ਮਾਲਕ ਦੀ ਜੋਤ ਹੈ ਔਰ ਹਰੇਕ ਘੱਟ ਘੱਟ ਦੇ ਵਿੱਚ ਮਾਲਕ ਸਮਾਇਆ ਹੋਇਆ ਹੈ। ਇਹ ਵੀ ਸਰੀਰ ਵੀ ਤੇਰਾ ਮੰਦਰ ਹੈ ਕਿਉਂਕਿ ਮਾਲਕ ਦੀ ਜੋਤ ਮਾਲਕ ਦੀ ਅੰਸ਼ ਇਸ ਵਿੱਚ ਹੈ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ। ਮਨ ਅੱਜ ਚਾਓ ਦੇ ਨਾਲ ਖਿੜ ਗਿਆ ਕਿ ਆਗਮ ਸੁਣਿਆ ਕਿ ਮਾਲਕ ਦੇ ਆਉਣ ਦੀ ਖੁਸ਼ੀ ਦਾ ਪਤਾ ਲੱਗ ਗਿਆ ਕਿ ਮਾਲਕ ਆ ਗਿਆ ਇਸ ਮੰਦਰ ਦੇ ਵਿੱਚੋਂ ਪਤਾ ਚੱਲ ਗਿਆ। ਤੇ ਮਹਾਰਾਜ ਕਹਿੰਦੇ ਫਿਰ ਜਦੋਂ ਪਤਾ ਲੱਗ ਗਿਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਕਿ ਐ ਇੰਦਰੇ ਰੂਪੇ ਸਖੀਓ ਤੁਸੀਂ ਵੀ ਉਸ ਦੇ ਆਉਣ ਦੀ ਖੁਸ਼ੀ ਵਿੱਚ ਖੁਸ਼ੀ ਦੇ ਗੀਤ ਗਾਓ ਕਿਉਂਕਿ ਅੱਜ ਮੇਰਾ ਹਿਰਦਾ ਉਸ ਮਾਲਕ ਦੇ ਆਉਣ ਦੇ ਲਈ ਇਹ ਮੰਦਰ ਬਣ ਗਿਆ ਹੈ। ਅੱਜ ਇਹ ਵਿਸ਼ਿਆਂ ਵਿਕਾਰਾਂ ਦਾ ਘਰ ਨਹੀਂ ਹੈ, ਅੱਜ ਮਾਲਕ ਦੇ ਘਰ ਦੀ ਥਾਂ ਵਿਸ਼ਿਆਂ ਵਿਕਾਰਾਂ ਦੇ ਘਰ ਦੀ ਥਾਂ ਮਾਲਕ ਦਾ ਘਰ ਬਣ ਗਿਆ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਜਿੱਥੇ ਵੀ ਪਰਮੇਸ਼ਰ ਪ੍ਰਗਟ ਹੈ ਉੱਥੇ ਹਰੀ ਦਾ ਮੰਦਰ ਹੈ। ਜਹ ਸਤਿਗੁਰ ਤਹ ਸਤ ਸੰਗਤ ਬਣਾਈ, ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਸੁਭਾਏਮਾਨ ਨੇ ਉੱਥੇ ਸਤਸੰਗਤ ਹੈ, ਜਿੱਥੇ ਸਤਸੰਗਤ ਹੈ ਉੱਥੇ ਪਰਮੇਸ਼ਰ ਹੈ। ਵਿੱਚ ਸਤਸੰਗਤ ਹਰ ਪ੍ਰਭ ਵਸੈ ਜੀਉ, ਜਿੱਥੇ ਇਹ ਦੋਨੇ ਵਸਤੂਆਂ ਨੇ ਤੀਸਰਾ ਪਰਮੇਸ਼ਰ ਦਾ ਵਾਸਾ ਹੈ। ਸਤਿਗੁਰੂ ਹੈ, ਸਤਸੰਗਤ ਹੈ, ਪਰਮੇਸ਼ਰ ਆਪ ਪਰਿਪੂਰਨ ਹੈ। ਮਹਾਰਾਜ ਕਹਿੰਦੇ ਉੱਥੇ ਹਰ ਮੰਦਰ ਹੈ, ਹਰ ਮੰਦਰ ਹਰ ਸਾਜਿਆ ਇਹ ਅਕਾਲ ਪੁਰਖ ਵਾਹਿਗੁਰੂ ਨੇ ਹੀ ਬਣਾਇਆ ਹੈ। ਪੰਜ ਤੱਤਾਂ ਦਾ ਸਰੀਰ ਬਣਾਇਆ ਇਹ ਉਸ ਅਕਾਲ ਪੁਰਖ ਵਾਹਿਗੁਰੂ ਨੇ ਹੀ ਬਣਾਇਆ, ਉਸ ਦੀ ਦਿੱਤੀ ਹੋਈ ਦਾਤ ਹੈ ਔਰ ਉਸਨੇ ਇਸ ਨੂੰ ਪੈਦਾ ਕਰਕੇ ਆਪਣੀ ਚੇਤਨ ਸੱਤਾ ਇਸ ਵਿੱਚ ਟਿਕਾ ਦਿੱਤੀ ਹੈ। ਜੇ ਸਤਿਗੁਰਾਂ ਦੇ ਦੁਆਰਾ ਪ੍ਰਤੱਖ ਸਤਸੰਗਤ ਬਣਾਈ ਹੈ ਔਰ ਸਤਸੰਗਤ ਦੇ ਵਿੱਚ ਆ ਕਰਕੇ ਆਪ ਵਾਸਾ ਕਰਦੇ ਨੇ, ਜੇ ਇਹ ਮਾਲਕ ਨੇ ਆਪ ਕਿਰਪਾ ਕਰਕੇ ਇਸ ਪੰਜ ਤੱਤਾਂ ਦੇ ਸਰੀਰ ਨੂੰ ਮਾਤਾ ਪਿਤਾ ਦੇ ਦੁਆਰਾ ਬਣਾਇਆ, ਮਾਂ ਕੀ ਰਕਤ ਪਿਤਾ ਬਿਨ ਧਾਰਾ ਇਹ ਸਰੀਰ ਬਣਿਆ ਹੈ। ਮਹਾਰਾਜ ਕਹਿੰਦੇ ਉੱਥੇ ਆ ਕਰਕੇ ਮਾਲਕ ਨੇ ਆਪਣੀ ਸੱਤ ਚੇਤਨ ਸੱਤਾ ਪਾ ਕਰਕੇ ਆਪ ਵਿੱਚ ਸਮਾਏ ਨੇ ਔਰ ਇਸ ਸਰੀਰ ਦੇ ਵਿੱਚ ਜੋਤ ਪ੍ਰਗਟ ਕੀਤੀ ਹੈ। ਮਹਾਰਾਜ ਕਹਿੰਦੇ ਇਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਸਾਜਿਆ ਹਰ ਵਸੈ ਜਿਸ ਨਾਲ, ਫਿਰ ਉਹ ਮਾਲਕ ਜਿਸ ਦੇ ਨਾਲ ਆ ਕੇ ਵਸ ਜਾਂਦਾ ਹੈ, ਜਿਸ ਨੇ ਮਸਕਤ ਘਾਲ ਲਈ ਮਿਹਨਤ ਕੀਤੀ ਹੈ, ਉਦਮ ਕਰਿੰਦਿਆਂ ਜੀਓ ਕੁਮਾਵਦਿਆਂ ਸੁਖ ਪੁੰਚ ਧਿਆਇੰਦਿਆਂ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਆਪਣੀਆਂ ਸਾਰੀਆਂ ਚਿੰਤਾਵਾਂ ਨੂੰ ਮਿਟਣ ਵਾਸਤੇ ਉਸ ਮਾਲਕ ਦਾ ਨਾਮ ਉਦਮ ਦੇ ਨਾਲ ਜਪਿਆ, ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਹੈ, ਸਤਿਗੁਰਾਂ ਦੇ ਬਚਨ ਨੂੰ ਕਮਾਇਆ ਹੈ, ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਮਹਾਰਾਜ ਕਹਿੰਦੇ ਉਹਨਾਂ ਨੇ ਆਪਣੇ ਨਾਲ ਮਾਲਕ ਨੂੰ ਵਸਾ ਲਿਆ ਹੈ ਜਾਂ ਹਰ ਵਸੈ ਜਿਸ ਨਾਲ, ਜਾਂ ਜਿਸ ਨੇ ਮਾਲਕ ਦੇ ਵਿੱਚ ਹੀ ਆਪ ਵਸ ਗਏ ਨੇ। ਇੱਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ, ਉੱਥੇ ਫਿਰ ਧਨ ਜੀਵ ਰੂਪ ਇਸਤਰੀ ਔਰ ਪਿਰ ਅਕਾਲ ਪੁਰਖ ਵਾਹਿਗੁਰੂ ਪਤੀ। ਮਹਾਰਾਜ ਕਹਿੰਦੇ ਇੱਕ ਜੋਤ ਬਣਾ ਲਈ ਦੋਨਾਂ ਨੇ, ਦੋਨਾਂ ਦੇ ਵਿੱਚ ਇੱਕ ਮਿਕਤਾ ਹੋ ਗਈ ਹੈ, ਭਿੰਨਤਾ ਨਹੀਂ ਰਹਿ ਗਈ, ਜੀਵ ਦਾ ਜੀਵ ਪੁਣਾ ਨਹੀਂ ਰਹਿ ਗਿਆ, ਈਸ਼ ਦਾ ਈਸ਼ ਪੁਣਾ ਨਹੀਂ ਰਹਿ ਗਿਆ, ਜੀਵ ਤੇ ਈਸ਼ ਦਾ ਜਿਹੜਾ ਭੇਦ ਸੀ ਉਹ ਖਤਮ ਹੋ ਗਿਆ। ਉਹ ਤਾਂ ਹੋਣਾ ਜੇ ਜੜ ਜੀਵ ਦਾ ਭੇਦ ਖਤਮ ਹੋਵੇਗਾ। ਜਦ ਤੱਕ ਇਸ ਨੂੰ ਸਮਝ ਨਹੀਂ, ਗਿਆਨ ਨਹੀਂ, ਤਦ ਤੱਕ ਜੜ ਹੈ ਔਰ ਪਰਮੇਸ਼ਰ ਦੀ ਸਤਾ ਵਿੱਚ ਹੋਣੇ ਕਰਕੇ ਇਹ ਜੀਵ ਹੈ, ਚੱਲਦਾ ਫਿਰਦਾ ਹੈ। ਮਹਾਰਾਜ ਕਹਿੰਦੇ ਜਦ ਉਪਦੇਸ਼ ਨੂੰ ਗ੍ਰਹਿਣ ਕੀਤਿਆਂ, ਕਮਾਈ ਕੀਤਿਆਂ, ਤੈਨੂੰ ਪਤਾ ਲੱਗ ਗਿਆ ਕਿ ਇਹ ਪਰਮੇਸ਼ਰ ਦੀ ਅੰਸ਼ ਹੈ। ਇਹ ਹਰਿਮੰਦਰ ਪਰਮੇਸ਼ਰ ਨੇ ਸਾਜਿਆ, ਜੀਵ ਪਿੰਡ ਸਭ ਤੇਰਾ, ਉਸ ਮਾਲਕ ਨੇ ਦਿੱਤਾ ਹੋਇਆ। ਮਹਾਰਾਜ ਕਹਿੰਦੇ ਤਿਸ ਵੇਲੇ ਇਹ ਜੜ ਪੁਣਾ ਚੁੱਕਿਆ ਜਾਵੇਗਾ, ਤੇਰਾ ਜੜ ਜੀਵ ਦਾ ਭੇਦ ਖਤਮ ਹੋ ਜਾਵੇਗਾ, ਜੀਵ ਇਸ ਦਾ ਭੇਦ ਤਾਂ ਖਤਮ ਹੋਣਾ। ਫਿਰ ਜਦ ਜੀਵ ਈਸ਼ ਦਾ ਭੇਦ ਖਤਮ ਹੋ ਗਿਆ, ਨਾ ਉੱਥੇ ਜੀਵ ਜੀਵ ਦਾ ਭੇਦ ਰਹਿਣਾ, ਨਾ ਈਸ਼ ਦਾ ਭੇਦ ਰਹਿਣਾ। ਇਹ ਪੰਜ ਪ੍ਰਕਾਰ ਦੇ ਭੇਦ ਨੇ ਜੀਵ ਦੇ। ਮਹਾਰਾਜ ਕਹਿੰਦੇ ਇਹ ਸਾਰੇ ਭਰਮ ਤੇਰੇ ਟੁੱਟ ਜਾਣੇ ਨੇ। ਫਿਰ ਜਿਹੜਾ ਜੀਵ ਈਸ਼ ਦਾ ਭਰਮ ਸੀ ਉਹ ਵੀ ਟੁੱਟ ਜਾਣਾ, ਉੱਥੇ ਵੀ ਇੱਕ ਮਿਕਤਾ ਹੋ ਜਾਣੀ ਹੈ। ਇਸ ਵਾਸਤੇ ਹਰ ਵਸਾ ਜਿਸ ਨਾਲ ਜਿਸ ਜੀਵ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਆ ਕੇ ਸਖਿਆਤ ਹੋ ਗਿਆ ਔਰ ਦੋਨਾਂ ਦੀ ਇੱਕ ਮਿਕਤਾ ਹੋ ਗਈ, ਗੁਰਮਤੀ ਹਰ ਪਾਇਆ। ਮਹਾਰਾਜ ਕਹਿੰਦੇ ਉੱਥੇ ਗੁਰੂ ਦੀ ਮਤ ਗ੍ਰਹਿਣ ਕਰਕੇ ਇਹ ਪਰਮੇਸ਼ਰ ਦੀ ਪ੍ਰਾਪਤੀ ਪਾਈ ਹੈ। ਮਾਇਆ ਮੋਹ ਪਰ ਜਾਲ, ਜਿਹੜਾ ਮਾਇਆ ਦਾ ਮੋਹ ਪਰ ਵਿਸ਼ੇਸ਼ ਕਰਕੇ ਜਾਲ ਪਿਆ ਹੋਇਆ ਸੀ ਪਦਾਰਥਾਂ ਦਾ, ਮਹਾਰਾਜ ਕਹਿੰਦੇ ਉਹ ਟੁੱਟ ਗਿਆ। ਫਿਰ ਜਿੰਨੇ ਵੀ ਜਾਲ ਪਾ ਪਦਾਰਥ ਇਤੜੇ, ਗੁਰੂ ਰਾਮਦਾਸ ਡਿੱਠਾ ਮਿਲੇ। ਜਦੋਂ ਸਤਿਗੁਰਾਂ ਦੇ ਆ ਕੇ ਦਰਸ਼ਨ ਕੀਤੇ, ਫਿਰ ਜਿੰਨੇ ਪਦਾਰਥ ਸੀ ਉਹ ਆਪ ਆ ਕੇ ਤਰਲੇ ਕੱਢਦੇ ਨੇ ਕਿ ਸਾਨੂੰ ਅਪਣਾ ਲੈ। ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਇਹ ਜੋ ਹਰ ਹਿਰਦੈ ਸਦਾ ਵਸਾਏ। ਜਦ ਤੱਕ ਜੜ ਜੀਵ ਦਾ ਭਰਮ ਸੀ ਤਦ ਤੱਕ ਇਹ ਪਦਾਰਥਾਂ ਦੀ ਦੌੜ ਵਾਸਤੇ ਆਪ ਭੱਜਦਾ ਸੀ, ਮੈਨੂੰ ਇਹ ਵੀ ਪਦਾਰਥ ਮਿਲ ਜਾਵੇ, ਮੈਨੂੰ ਇਹ ਵੀ ਪਦਾਰਥ ਮਿਲ ਜਾਵੇ। ਸਤਿਗੁਰਾਂ ਦੇ ਚਰਨਾਂ 'ਚ ਆ ਕੇ ਅਰਦਾਸਾਂ ਕਰਦਾ ਸੀ, ਮੈਨੂੰ ਪਦਾਰਥ ਦੀ ਲੋੜ ਹੈ, ਦੂਤ ਪੂਤ ਨੂਤ ਚਾਹੇ ਆਤਮਾ ਆਰੋਗ ਕੋ। ਮਹਾਰਾਜ ਕਹਿੰਦੇ ਹਰ ਕੋਈ ਜੀਵ ਆ ਕੇ ਬੇਨਤੀ ਕਰਦਾ, ਪਰ ਜਦੋਂ ਇਹ ਜੜ ਜੀਵ ਦਾ ਭਰਮ ਚੁੱਕਿਆ ਗਿਆ, ਜੀਵ ਈਸ ਦਾ ਭੇਦ ਚੁੱਕਿਆ ਗਿਆ, ਇੱਕ ਮਿਕਤਾ ਹੋ ਗਈ, ਗੁਰੂ ਦੀ ਮਤ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ, ਫਿਰ ਇਹ ਮਾਇਆ ਦਾ ਫਾਹਾ ਟੁੱਟ ਗਿਆ, ਮੋਹ ਦਾ ਫਾਹਾ ਟੁੱਟ ਗਿਆ, ਪਦਾਰਥਾਂ ਦਾ ਜਾਲਾ ਚੁੱਕਿਆ ਗਿਆ। ਫਿਰ ਮਹਾਰਾਜ ਕਹਿੰਦੇ ਪਦਾਰਥਾਂ ਨੇ ਆਪ ਆ ਕੇ ਪਿੱਛੇ ਪਿੱਛੇ ਮਿਹਨਤ ਕਰਨੀ ਹੈ, ਸਾਨੂੰ ਅੰਗੀਕਾਰ ਕਰੋ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਇਹ ਸਾਰੇ ਪਦਾਰਥ ਨੇ ਉਹ ਪਿੱਛੇ ਪਿੱਛੇ ਤਰਲੇ ਕੱਢਦੀਆਂ ਨੇ, ਸਾਨੂੰ ਅਪਣਾ ਲੈ। ਪਰ ਮਹਾਰਾਜ ਕਹਿੰਦੇ ਫਿਰ ਉਹ ਪ੍ਰੇਮੀ ਜਿਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ, ਉਹ ਕਹਿੰਦੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਂ, ਮੈਨੂੰ ਇਹਨਾਂ ਪਦਾਰਥਾਂ ਦੀ ਜ਼ਰੂਰਤ ਨਹੀਂ, ਕੇਵਲ ਆਪ ਦੇ ਸਰੂਪ ਦੀ ਅਭੇਦਤਾ ਹੀ ਚਾਹੀਦੀ ਹੈ। ਜੇ ਪਦਾਰਥਾਂ ਦੇ ਵਿੱਚ ਲੱਗਦਾ ਤੇ ਮੈਨੂੰ ਆਪ ਦੇ ਨਾਲੋਂ ਨਿਹੋਂ ਟੁੱਟਦਾ ਹੈ, ਚੱਲਾਂ ਤਾਂ ਭਿੱਜਿਆ ਕੰਬਲੀ, ਰਹਾਂ ਤਾਂ ਟੁੱਟੇ ਨਿਹੋਂ। ਜੇ ਇਹਨਾਂ ਪਦਾਰਥਾਂ ਦੇ ਵਿੱਚ ਮੈਂ ਆਪਣੇ ਸਰੀਰ ਨੂੰ ਆਪਣੀ ਵਾਸ਼ਨਾ ਨੂੰ ਲਿਪਾਏਮਾਨ ਕਰਦਾ ਤੇ ਆਪ ਦੇ ਨਾਲ ਪ੍ਰੇਮ ਨਹੀਂ ਰਹਿੰਦਾ, ਨਿਹੋਂ ਟੁੱਟ ਜਾਂਦਾ ਹੈ। ਇਸ ਵਾਸਤੇ ਮਾਇਆ ਮੋਹ ਪਰ ਜਾਲ, ਮਾਇਆ ਦੇ ਮੋਹ ਰੂਪੀ ਜਾਲ ਨੂੰ ਪਰੇ ਕਰ ਦਿੱਤਾ ਹੈ। ਹਰ ਮੰਦਰ ਵਸਤ ਅਨੇਕ ਹੈ, ਨਾਮ ਨਿਧ ਨਾਮ ਸੰਭਾਲ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਦੇਹੀ ਦੇ ਵਿੱਚ ਖਜ਼ਾਨਾ ਹੈ, ਪਰ ਇਸ ਖਜ਼ਾਨੇ ਦੀ ਪ੍ਰਾਪਤੀ ਵਾਸਤੇ ਵਿਰਲਿਆਂ ਨੇ ਪਹੁੰਚ ਕੀਤੀ ਹੈ। ਸਮੁੰਦਰ ਦੇ ਵਿੱਚ ਮਾਣਕ ਮੋਤੀਆਂ ਹੀਰਿਆਂ ਦਾ ਖਜ਼ਾਨਾ ਹੈ, ਪਰ ਹਰੇਕ ਜੀਵ ਉਸ ਖਜ਼ਾਨੇ ਦੇ ਵਿੱਚੋਂ ਨਾ ਤਾਂ ਮਾਣਕ ਕੱਢ ਸਕਦਾ, ਨਾ ਮੋਤੀ ਕੱਢ ਸਕਦਾ, ਨਾ ਹੀਰੇ ਕੱਢ ਸਕਦਾ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰਾਂ ਦੀ ਇੱਕ ਸਿੱਖਿਆ ਸੁਣ ਲਈਏ ਤੇ ਇਸ ਮਤ ਦੇ ਵਿੱਚੋਂ ਹੀ ਇਹ ਹੀਰੇ ਜਵਾਹਰ ਮਾਣਕ ਸਾਨੂੰ ਪ੍ਰਾਪਤ ਹੋ ਸਕਦੇ ਨੇ। ਪਰ ਬਦਕਿਸਮਤੀ ਇਸ ਕਰਕੇ ਹੈ ਕਿ ਅਸੀਂ ਗੁਰਾਂ ਦੀ ਸਿੱਖਿਆ ਸੁਣਨ ਵਾਸਤੇ ਤਿਆਰ ਨਹੀਂ, ਜੋ ਗੁਰੂ ਉਪਦੇਸ਼ ਦਿੰਦਾ ਉਸਨੂੰ ਕਮਾਉਣ ਵਾਸਤੇ ਤਿਆਰ ਨਹੀਂ, ਜਿਸ ਕਰਕੇ ਸਾਨੂੰ ਨਾ ਤਾਂ ਇਹ ਮੋਤੀ ਮਿਲਦੇ ਨੇ, ਨਾ ਮਾਣਕ ਮਿਲਦੇ ਨੇ, ਨਾ ਹੀਰੇ ਮਿਲਦੇ ਨੇ। ਇੱਥੋਂ ਤੱਕ ਜੋ ਹੀਰੇ ਵਰਗਾ ਜਨਮ ਵੀ ਦਿੱਤਾ ਉਸਨੂੰ ਵੀ ਕੌਡੀਆਂ ਦੇ ਭਾਅ ਲਾ ਕਰਕੇ ਚਲੇ ਜਾਂਦੇ ਆ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਮਹਾਰਾਜ ਕਹਿੰਦੇ ਇਸ ਦੀ ਵੀ ਪਛਾਣ ਨਹੀਂ ਆਈ ਕਿ ਇਹ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ ਪੱਤਰ ਝੜੀਅੰ ਨਹ ਜੜੀਅੰ ਪੇੜ ਸੰਭਤਾ। ਕਹਿੰਦੇ ਇੱਕ ਵਾਰੀ ਦਰਖਤ ਦੇ ਨਾਲੋਂ ਜਿਹੜਾ ਪੱਤਾ ਟੁੱਟ ਕੇ ਹੇਠਾਂ ਡਿੱਗ ਜਾਵੇ, ਨਹ ਜੜੀਅੰ ਪੇੜ ਸੰਭਤਾ, ਫਿਰ ਉਹ ਦੁਬਾਰਾ ਦਰਖਤ ਦੇ ਨਾਲ ਉਹ ਪੱਤਾ ਉੱਡ ਕੇ ਕਹੇ ਕਿ ਮੈਂ ਜੁੜ ਜਾਵਾਂ, ਕਦੇ ਨਹੀਂ ਹੋ ਸਕਦਾ। ਤੇ ਭਗਤ ਕਬੀਰ ਜੀ ਕਹਿੰਦੇ ਜਿਉਂ ਫਲ ਪਾਕੇ ਪੋਏ ਗਰੇ ਬਹੁਰ ਨਾ ਲਾਗੇ ਡਾਰ। ਇਸੇ ਤਰ੍ਹਾਂ ਜਿਹੜਾ ਫਲ ਇੱਕ ਵਾਰੀ ਟਾਹਣੀ ਦੇ ਨਾਲੋਂ ਪੱਕ ਕੇ ਟੁੱਟ ਜਾਵੇ, ਉਹ ਦੁਬਾਰਾ ਟਾਹਣੀ ਦੇ ਨਾਲ ਨਹੀਂ ਲਹਿਰਾ ਸਕਦਾ। ਇਵੇਂ ਤੇਰਾ ਮਨੁੱਖਾ ਜਨਮ ਹੈ, ਜੇ ਇੱਕ ਵਾਰੀ ਹੱਥ ਚੋਂ ਨਿਕਲ ਗਿਆ ਦੁਬਾਰਾ ਤੈਨੂੰ ਪ੍ਰਾਪਤ ਨਹੀਂ ਹੋ ਸਕਦਾ। ਭਈ ਪ੍ਰਾਪਤ ਮਾਨਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾ। ਹੁਣ ਮਨੁੱਖ ਸੋਚਦਾ ਤਾਂ ਇਹ ਹੈ ਕਿ ਕਰਮ ਮੈਂ ਤਾਂ ਕੋਈ ਗਲਤ ਨਹੀਂ ਕਰਦਾ, ਪਾਪ ਮੈਂ ਨਹੀਂ ਕੋਈ ਕਰਦਾ, ਮਨ ਕਰਕੇ ਵਿਕਾਰ ਮੈਂ ਨਹੀਂ ਕੋਈ ਕਮਾਉਂਦਾ, ਸਤਿਗੁਰਾਂ ਦੀ ਆਸ਼ੇ ਅਨੁਸਾਰ ਜੀਵਨ ਬਤੀਤ ਕਰਦਾ ਹਾਂ, ਹਰੇਕ ਭਲੇ ਕਰਮ ਕਰਦਾ ਹਾਂ, ਪੁੰਨ ਦਾਨ ਕਰਦਾ ਹਾਂ, ਫਿਰ ਮੇਰਾ ਮਿਲਾਪ ਕਿਵੇਂ ਨਹੀਂ ਪਰਮੇਸ਼ਰ ਨਾਲ ਹੋ ਸਕਦਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਜੀਵ ਇਹ ਸਾਰੇ ਕਰਮ ਵੀ ਕਰ ਲਵੇ ਤੇਰੇ ਭਲੇ ਨੇ, ਤੇਰੇ ਜੀਵਨ ਨੂੰ ਇਹ ਨਿਰਲੇਪ ਰੱਖ ਸਕਦੇ ਨੇ, ਔਰ ਕਿਸੇ ਪ੍ਰਕਾਰ ਕਰਕੇ ਵੀ ਤੇਰੇ ਸਰੀਰ ਨੂੰ ਇਹ ਦਾਗੀ ਨਹੀਂ ਬਣਾ ਸਕਦੇ, ਤੇਰੇ ਜੀਵਨ ਨੂੰ ਨਹੀਂ ਦਾਗੀ ਬਣਾ ਸਕਦੇ, ਤੇਰਾ ਕਿਰਦਾਰ ਉੱਚਾ ਹੋ ਸਕਦਾ ਹੈ, ਇਸ ਲੋਕ ਦੇ ਅੰਦਰ ਤੇਰੀ ਮਹਿਮਾ ਹੋ ਸਕਦੀ ਹੈ, ਪਰ ਕਰਮ ਧਰਮ ਪਾਖੰਡ ਜੋ ਦਿਸ ਹੈ ਤਿੰਨ ਜਮ ਜਾ ਗਾਤੀ ਲੁੱਟੈ। ਜੇ ਚਾਹੇ ਕਿ ਤੇਰੀ ਪਰਮੇਸ਼ਰ ਦੇ ਨਾਲ ਅਭੇਦਤਾ ਹੋ ਜਾਵੇ, ਤੇਰਾ ਜੰਮਣ ਮਰਨ ਕੱਟਿਆ ਜਾਵੇ, ਤੈਨੂੰ ਮੁਕਤੀ ਮਿਲ ਸਕੇ, ਕਹਿੰਦੇ ਇਹ ਇਸ ਵਿੱਚੋਂ ਪਦਾਰਥ ਇਸ ਇਹਨਾਂ ਵਿੱਚੋਂ ਪ੍ਰਾਪਤ ਨਹੀਂ ਹੁੰਦੀ। ਮੁਕਤੀ ਪਰਮੇਸ਼ਰ ਦੇ ਨਾਮ ਕਰਕੇ ਪ੍ਰਾਪਤ ਹੋਣੀ ਹੈ, ਨਾਮ ਦੀ ਆਰਾਧਨਾ ਕਰਕੇ ਪ੍ਰਾਪਤ ਹੋਣੀ ਹੈ। ਫਿਰ ਜਿੰਨੇ ਤੂੰ ਕਰਮ ਕੀਤੇ ਹੈ ਕਿ ਮੈਂ ਆਪਣੇ ਜੀਵਨ ਦੇ ਅੰਦਰ ਕੋਈ ਮੰਦ ਕਰਮ ਨਹੀਂ ਕੀਤਾ, ਸਭ ਸ੍ਰੇਸ਼ਠ ਕਰਮ ਕੀਤੇ ਨੇ। ਮਹਾਰਾਜ ਕਹਿੰਦੇ ਇਹ ਕਰਮ ਤੇਰੇ ਪਰਲੋਕ ਨੂੰ ਜਾਣ ਦੇ ਲਈ ਰਸਤੇ ਵਿੱਚ ਸਹਾਇਤਾ ਜ਼ਰੂਰ ਕਰ ਸਕਦੇ ਨੇ। ਜਮ ਜਾ ਗਾਤੀ ਲੁੱਟ ਹੈ, ਪਰ ਇਹ ਰਸਤੇ ਦੇ ਵਿੱਚ ਜਮਾਂ ਨੇ ਤੇਰੇ ਤੋਂ ਲੁੱਟ ਲੈਣੇ ਨੇ, ਖੋਹ ਲੈਣੇ ਨੇ, ਖੋਏ ਇੱਦਾਂ ਜਾਣੇ ਨੇ ਤੂੰ ਰਸਤੇ ਵਿੱਚ, ਤੈਨੂੰ ਪਿਆਸ ਵੀ ਲੱਗਣੀ ਹੈ, ਭੁੱਖ ਵੀ ਲੱਗਣੀ ਹੈ, ਤੈਨੂੰ ਤਪਸ਼ ਵੀ ਪੈਣੀ ਹੈ। ਮਹਾਰਾਜ ਕਹਿੰਦੇ ਜਿਹ ਪੈਂਡ ਹੈ ਮੈਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰ। ਜਿੱਥੇ ਰਸਤੇ ਦੇ ਵਿੱਚ ਭਿਆਨਕ ਅੰਧ ਗੁੱਬਾ ਹਨੇਰਾ ਹੈ, ਉੱਥੇ ਤੈਨੂੰ ਰੋਸ਼ਨੀ ਵੀ ਚਾਹੀਦੀ ਹੈ, ਉੱਥੇ ਤਪਸ਼ ਵੀ ਹੈ, ਉੱਥੇ ਭੁੱਖ ਪਿਆਸ ਵੀ ਹੈ। ਤੂੰ ਜਮਾਂ ਤੋਂ ਪਾਣੀ ਦਾ ਘੁੱਟ ਮੰਗਣਾ, ਤਪਸ਼ ਲਈ ਛਾਂ ਮੰਗਣੀ ਹੈ, ਆਪਣੇ ਦੁੱਖ ਦੀ ਹਰ ਨਿਵਿਰਤੀ ਲਈ ਤੂੰ ਜਮਾਂ ਤੋਂ ਮੰਗ ਕਰਨੀ ਹੈ। ਉਹਨਾਂ ਨੇ ਤੇਰੇ ਕੋਲੋਂ ਇੱਕ ਇੱਕ ਇਹ ਸ਼ੁਭ ਕਰਮ ਜਿਹੜੇ ਧਰਮ ਦੇ ਆਸੇ ਅਨੁਸਾਰ ਕਮਾਏ ਸਨ ਤੂੰ ਦਿੰਦੇ ਜਾਣਾ, ਉਹਨਾਂ ਨੇ ਤੈਨੂੰ ਸੁੱਖ ਦਿੰਦੇ ਜਾਣਾ, ਉਹ ਤੇਰਾ ਪਰਲੋਕ ਦਾ ਸਾਰਾ ਰਸਤਾ, ਇਹ ਜਿਹੜੇ ਧਰਮ ਤੇ ਪੁੰਨ ਦੇ ਕਰਮ ਕੀਤੇ ਨੇ ਇਹਨਾਂ ਨੂੰ ਦਿੰਦਿਆਂ ਦਿੰਦਿਆਂ ਆਪਣਾ ਸੁੱਖ ਦੇ ਨਾਲ ਰਸਤਾ ਜ਼ਰੂਰ ਕੱਟ ਸਕਦਾ ਹੈ। ਰਸਤੇ ਦੇ ਉੱਪਰ ਚੱਲੀਏ ਆਪਣੀ ਮੰਜ਼ਿਲ ਨੂੰ ਤੈਅ ਕਰਨ ਵਾਸਤੇ, ਤੇ ਆਪਣੇ ਪੱਲੇ ਦੇ ਨਾਲ ਧਨ ਦੀ ਰਾਸ਼ੀ ਜ਼ਰੂਰ ਲੈਂਦੇ ਹਾਂ ਕਿ ਰਸਤੇ ਦੇ ਵਿੱਚ ਜ਼ਰੂਰਤ ਪੈ ਸਕਦੀ ਹੈ, ਔਕੜ ਦਾ ਸਮਾਂ ਆ ਜਾਵੇ ਧਨ ਖਰਚ ਕੇ ਕੱਢ ਲਈਦਾ। ਜੇ ਭੁੱਖ ਵੀ ਲੱਗ ਜੇ ਧਨ ਖਰਚ ਲਓ, ਰਸਤੇ ਦੇ ਵਿੱਚੋਂ ਕੁਝ ਖਾ ਲਓ, ਮੁੱਲ ਖਰੀਦ ਲਓ। ਪਿਆਸ ਲੱਗ ਜਾਵੇ ਮੁੱਲ ਖਰੀਦ ਕੇ ਪਾਣੀ ਪੀ ਲਓ। ਤਪਸ ਲੱਗਦੀ ਹੈ ਮੁੱਲ ਖਰੀਦ ਕੇ ਛਾਂ ਵੀ ਮਿਲ ਜਾਂਦੀ ਹੈ। ਪਰ ਮਹਾਰਾਜ ਕਹਿੰਦੇ ਉਹ ਤੇਰਾ ਰਸਤਾ, ਉਹ ਤੇਰੀ ਮੰਜ਼ਿਲ ਧਨ ਦੇ ਨਾਲ ਸੁੱਖਾਂ ਦਾ ਕਾਰਨ ਬਣ ਗਈ, ਔਰ ਸੁੱਖ ਦੇ ਨਾਲ ਤੂੰ ਮੰਜ਼ਿਲ ਤੈਅ ਕਰ ਲਈ। ਇਸੇ ਤਰ੍ਹਾਂ ਉਸ ਮੰਜ਼ਿਲ ਤੇ ਤਾਂ ਪਹੁੰਚ ਗਏ, ਔਰ ਜਿਹੜੀ ਧਨ ਦੀ ਰਾਸ਼ੀ ਸੀ ਉਹ ਖਤਮ ਹੋ ਗਈ। ਇਵੇਂ ਹੀ ਜਿਹੜੇ ਇਸ ਸੰਸਾਰ ਦੇ ਵਿੱਚ ਆ ਕਰਕੇ ਧਰਮ ਦੇ ਕਰਮ ਕੀਤੇ, ਪੁੰਨ ਕੀਤੇ, ਉਹ ਤੇਰੇ ਕੋਲ ਜਮ੍ਹਾਂ ਪਏ ਨੇ, ਉਹ ਰਾਸ਼ੀ ਤੇਰੇ ਕੋਲ ਜਮ੍ਹਾਂ ਪਈ ਹੈ। ਜਦੋਂ ਪਰਲੋਕ ਦੇ ਰਸਤੇ ਤੇ ਚੱਲਿਆ ਉਦੋਂ ਇਹ ਤੂੰ ਧਨ ਨਾਲ ਲਿਆ, ਤੇ ਰਸਤੇ ਦੇ ਵਿੱਚ ਜਿਸ ਵਸਤੂ ਦੀ ਲੋੜ ਪਈ ਤੂੰ ਇਹ ਧਰਮ ਦੇ ਕਰਮਾਂ ਦੀ ਰਾਸ਼ੀ ਨੂੰ ਖਰਚਿਆ। ਪਰ ਜਦੋਂ ਧਰਮ ਰਾਜਾ ਦੀ ਕਚਹਿਰੀ ਵਿੱਚ ਪਹੁੰਚਿਆ ਤਦ ਨੂੰ ਖਾਲੀ ਹੋ ਗਿਆ, ਰਾਸ਼ੀ ਮੁੱਕ ਗਈ, ਉੱਥੇ ਲੇਖਾ ਜੋਖਾ ਕਾਹਦਾ ਹੋਣਾ ਸੀ। ਫਿਰ ਜਿਹੜੇ ਚੰਗੇ ਕਰਮ ਸਨ ਉਹ ਤਾਂ ਰਸਤੇ ਦੇ ਵਿੱਚ ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾ ਗਾਤੀ ਲੁੱਟੈ, ਉਹ ਤੋਂ ਖੋਇਆ ਗਿਆ, ਉਹ ਤਾਂ ਜਮ ਦੂਤਾਂ ਨੇ ਲੈ ਲਿਆ। ਪਰ ਧਰਮ ਰਾਜੇ ਦੇ ਕੋਲ ਹੁਣ ਕੇਵਲ ਤੇਰੇ ਮੰਦ ਕਰਮ ਰਹਿ ਗਏ ਜਿਹੜੇ ਜ਼ਿੰਦਗੀ ਦੇ ਵਿੱਚ ਕਦੇ ਕੋਈ ਹੋ ਗਿਆ ਸੀ। ਫਿਰ ਉੱਥੇ ਦੇਖਿਆ ਇਹ ਹੈ ਕਿ ਤੇਰੇ ਕੋਲ ਨਾਮ ਦੀ ਬਰਕਤ ਕੋਈ ਨਹੀਂ, ਜਿਸ ਕਰਕੇ ਤੈਨੂੰ ਮੁਕਤੀ ਨਹੀਂ ਮਿਲ ਸਕੀ, ਤੈਨੂੰ ਕੋਈ ਜੂਨ ਚੰਗੀ ਮਿਲ ਸਕਦੀ ਹੈ, ਪਰ ਤੇਰਾ ਜਨਮ ਮਰਨ ਜੇ ਕਹੀਂ ਕੱਟਿਆ ਜਾਵੇ ਉਹ ਨਹੀਂ ਕੱਟਿਆ ਜਾਣਾ। ਮਹਾਰਾਜ ਕਹਿੰਦੇ ਇਸ ਵਾਸਤੇ ਨਿਰਬਾਣ ਕੀਰਤਨ ਗਾਵੋ, ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਤੇ ਜੇ ਉਸ ਮਾਲਕ ਦੀ ਕੀਰਤੀ ਨੂੰ ਗਾ ਲਈਏ, ਵਾਹਿਗੁਰੂ ਸ਼ਬਦ ਨੂੰ ਆਪਣੇ ਮੁਖ ਤੋਂ ਕਹਾ ਲਈਏ, ਇਸ ਸਰੀਰ ਦੇ ਵਿੱਚੋਂ ਇਹ ਆਵਾਜ਼ ਉਠਾ ਲਈਏ, ਮਹਾਰਾਜ ਕਹਿੰਦੇ ਇਹ ਨਹੀਂ ਖੋਈ ਜਾਣੀ। ਇਹ ਜਮਾਂ ਦੀ ਫਾਹੀ ਤੋਂ ਛਡਾਉਣ ਵਾਲੀ ਤਾਂ ਹੋ ਸਕਦੀ ਹੈ, ਉਹ ਰਸਤਾ ਤਾਂ ਬਦਲਾ ਸਕਦੀ ਹੈ, ਉੱਥੇ ਨਾਲ ਦੀ ਨਾਲ ਇਹ ਪੁੰਨ ਕਰਮ ਜਿਹੜੇ ਨੇ ਉਹ ਵੀ ਬਚ ਸਕਦੇ ਨੇ। ਜਹਾਜ਼ ਦੇ ਵਿੱਚ ਆਪ ਚੜ੍ਹ ਜਾਈਦਾ ਕਿ ਇਸ ਸਮੁੰਦਰ ਤੋਂ ਪਾਰ ਲੰਘਣਾ ਹੈ, ਔਰ ਜਹਾਜ਼ ਨੇ ਕਦ ਇਨਕਾਰ ਕੀਤਾ ਕਿ ਤੂੰ ਚੜ੍ਹਿਆ ਹੈ ਤੇ ਤੇਰੇ ਬਾਕੀ ਦੇ ਘਰ ਦੇ ਸਮਾਨ ਨੂੰ ਮੈਂ ਪਾਰ ਨਹੀਂ ਲੰਘਾਉਣਾ। ਜਹਾਜ਼ ਵਿੱਚ ਚਾਹੇ ਸਾਰੇ ਨਗਰ ਦੇ ਸਮਾਨ ਨੂੰ ਲੰਘਾ ਰਖਾ ਕਰਕੇ ਪਾਰ ਲੰਘਾ ਲੈ, ਜਹਾਜ਼ ਨੇ ਸਾਰੇ ਨਗਰ ਦਾ ਸਮਾਨ ਤੇਰੇ ਨਾਲ ਪਾਰ ਲੈ ਜਾਣਾ, ਕਿਉਂਕਿ ਤੂੰ ਪਾਰ ਹੋਣਾ ਤੇ ਜੋ ਵੀ ਰੱਖੇਗਾ ਸਮਾਨ ਵਸਤੂ ਰੱਖੇਗਾ ਉਹ ਵੀ ਨਾਲ ਲੰਘ ਜਾਣੀ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਜਿਹੜਾ ਵੀ ਇਸ ਜਹਾਜ਼ ਦੇ ਵਿੱਚ ਚੜ੍ਹ ਗਿਆ, ਜੋ ਵੀ ਆਪਣੇ ਨਾਲ ਵਸਤੂ ਲੈ ਗਿਆ ਉਹ ਵੀ ਪਾਰ ਲੰਘ ਜਾਣੀ ਹੈ। ਇਸ ਵਾਸਤੇ ਇਹ ਵਾਹਿਗੁਰੂ ਨਾਮ ਜਿਹੜਾ ਹੈ ਇਹ ਜਹਾਜ਼ ਹੈ, ਜਦ ਇਸ ਨੂੰ ਬਣਾ ਲਵੇਗਾ, ਇਸ ਤੇ ਚੜ੍ਹ ਜਾਵੇਗਾ, ਉੱਥੇ ਜਿੰਨੇ ਤੇਰੇ ਪੁੰਨ ਕਰਮ ਨੇ ਧਰਮ ਦੇ ਆਸ਼ੇ ਅਨੁਸਾਰ ਕੀਤੇ ਹੋਏ ਉਹ ਤੇਰੇ ਕੋਲ ਜਮ੍ਹਾਂ ਰਹਿਣੇ ਨੇ, ਉਹ ਜਮਦੂਤ ਖੋ ਨਹੀਂ ਸਕਦੇ, ਕਿਉਂਕਿ ਨਾਮ ਦੀ ਬਰਕਤ ਹੈ। ਨਾਮ ਕਰਕੇ ਉਹ ਜਮਦੂਤਾਂ ਨੇ ਤੇਰੇ ਪਾਸ ਨਹੀਂ ਆਉਣਾ, ਖੋਣਗੇ ਕਿਸ ਤਰ੍ਹਾਂ ਕਰ। ਉੱਥੇ ਤਪਸ਼ ਪਈ ਹੈ, ਨਾਮ ਨੇ ਸਹਾਇਤਾ ਕੀਤੀ ਹੈ, ਭੁੱਖ ਲੱਗੀ ਹੈ ਨਾਮ ਨੇ ਸਹਾਇਤਾ ਕੀਤੀ ਹੈ, ਪਿਆਸ ਲੱਗੀ ਹੈ ਨਾਮ ਨੇ ਸਹਾਇਤਾ ਕੀਤੀ ਹੈ, ਕਿਸੇ ਤੋਂ ਮੰਗਣ ਦੀ ਜ਼ਰੂਰਤ ਹੀ ਨਹੀਂ ਪਈ। ਜੇ ਪੈਂਡਾ ਮੈਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤਹ ਨਾਲ ਪਛਾਨੂ, ਜਹ ਮਹਾ ਭਿਆਨ ਤਪਤ ਬਹੁ ਕਾਮ, ਤਹ ਹਰ ਕੇ ਨਾਮ ਕੀ ਤੁਝ ਉਪਰ ਛਾਮ। ਮਹਾਰਾਜ ਕਹਿੰਦੇ ਉੱਥੇ ਹਰ ਕਦਮ ਤੇ ਤੇਰੀ ਨਾਮ ਸਹਾਇਤਾ ਕਰ ਰਿਹਾ, ਤੈਨੂੰ ਜਮ ਦੂਤਾਂ ਤੋਂ ਮੰਗਣ ਦੀ ਲੋੜ ਨਹੀਂ ਪਈ, ਜਿਸ ਕਰਕੇ ਤੇਰੇ ਕੋਲ ਜਿਹੜਾ ਤੈਨੂੰ ਧਨ ਮਿਲਿਆ ਸੀ ਉਹ ਵੀ ਤੂੰ ਜਮ੍ਹਾਂ ਹੀ ਰੱਖ ਸਕਿਆ। ਫਿਰ ਉੱਥੇ ਤੇਰਾ ਲੇਖਾ ਕਿੱਥੇ ਹੋਵੇਗਾ? ਧਰਮ ਰਾਜ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਜਿਸਨੇ ਇਸ ਮਾਤ ਲੋਕ ਦੇ ਵਿੱਚ ਰਹਿੰਦਿਆਂ ਹੋਇਆ ਸੱਜਣੀ ਇਹੋ ਜਿਹਾ ਲੱਭਿਆ, ਜਿਸ ਕੋਲੋਂ ਵਸਤੂ ਹੀ ਇਹੋ ਜਿਹੀ ਮਿਲ ਗਈ ਹੈ ਕਿ ਉਹ ਕਿਸੇ ਨੇ ਖੋਣੀ ਨਹੀਂ। ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀ ਬੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ। ਜਿਸ ਸੱਜਣ ਦਾ ਪੱਲਾ ਇੱਥੇ ਪਕੜ ਲਿਆ ਉਹ ਸੱਜਣ ਨਾਲ ਚੱਲਦਾ, ਤੇਰੇ ਮੋਇਆਂ ਤੇ ਵੀ ਉਹ ਤੇਰੀ ਬਾਂਹ ਨਹੀਂ ਛੱਡਦਾ। ਤੇਗ ਬਹਾਦਰ ਬੋਲਿਆ, ਧਰ ਪਈ ਹੈ ਧਰਮ ਨਾ ਛੋੜੀਏ, ਬਾਹੇਂ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਹੇ ਨਾ ਛੋੜੀਏ। ਜਿਨ੍ਹਾਂ ਦੀ ਬਾਂਹ ਪਕੜ ਲਈ ਦੁਬਾਰਾ ਛੱਡੀ ਨਹੀਂ, ਸੀਸ ਦਾ ਭਾਵੇਂ ਬਲੀਦਾਨ ਦੇਣਾ ਪੈ ਗਿਆ, ਪਰ ਜਿਸ ਦੀ ਬਾਂਹ ਪਕੜ ਲਈ ਸਿਰ ਦੀਜੈ ਬਾਹੇ ਨਾ ਛੋੜੀਏ, ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ। ਉਹਨਾਂ ਦੀ ਬਾਂਹ ਨਹੀਂ ਛੱਡੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਉਸ ਸੱਜਣ ਦਾ ਪਰਲੋਕ ਦੇ ਵਿੱਚ ਵੀ ਜਾ ਕੇ ਮੁੱਖ ਉਜਲ ਹੁੰਦਾ ਹੈ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਰੇਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦਿਓ। ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਹਰ ਮੰਦਰ ਵਸਤ ਅਨੇਕ ਹੈ, ਨਾਮ ਨਿਧ ਨਾਮ ਸਮਾਲ, ਹਰ ਮੰਦਰ ਹਰ ਵਸ ਸਾਜਿਆ, ਹਰ ਵਸੈ ਜਿਸ ਨਾਲ। ਇਹ ਮਾਲਕ ਨੇ ਮੰਦਰ ਬਣਾਇਆ, ਸਰੀਰ ਨਹੀਂ ਹੈ, ਕੇਵਲ ਸਾਡੀ ਨਿਗਾਹ ਦੇ ਵਿੱਚ ਇਹ ਸਰੀਰ ਹੈ, ਪਰ ਮਾਲਕ ਨੇ ਇਸ ਦੇ ਮੰਦਰ ਨੂੰ ਸਾਜ ਕਰਕੇ ਤੇ ਇਸ ਦੇ ਨੌ ਦਰਵਾਜ਼ੇ ਰੱਖੇ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇਕਨਾ ਦਸਵਾਂ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਓ ਨਾਮ ਨਿਧ, ਤਿਸਦਾ ਅੰਤ ਨ ਜਾਈ ਪਾਇਆ, ਕਹਿ ਨਾਨਕ ਹਰ ਪਿਆਰਿਆ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਕੌਣ ਕਹਿੰਦਾ ਹੈ ਕਿ ਇਹ ਸਰੀਰ ਹੈ? ਮਹਾਰਾਜ ਕਹਿੰਦੇ ਇਹ ਤਾਂ ਮੰਦਰ ਹੈ, ਇਸ ਮੰਦਰ ਦੇ ਵਿੱਚ ਉਸ ਮਾਲਕ ਨੇ ਆਪਣੀ ਜੋਤ ਟਿਕਾ ਦਿੱਤੀ, ਔਰ ਇਹ ਪਵਣ ਦਾ ਜੋ ਸਵਾਸ ਚੱਲਦੇ ਨੇ ਇਸ ਦਾ ਵਾਜਾ ਵੱਜ ਰਿਹਾ। ਹੁਣ ਕੋਈ ਮਨੁੱਖ ਵਾਜੇ ਦੀਆਂ ਸੁਰਾਂ ਤੋਂ ਧੁਨੀ ਤਾਂ ਕੱਢੀ ਜਾਂਦਾ ਹੈ, ਔਰ ਧੁਨਾ ਦਬਾਈ ਜਾਂਦਾ, ਉਹ ਵਾਜਾ ਸੁਰਾਂ ਦੇ ਹਿਸਾਬ ਦੇ ਨਾਲ ਉਵੇਂ ਉਵੇਂ ਦੀ ਧੁਨ ਕੱਢੀ ਜਾਂਦਾ, ਪਰ ਜੇ ਉਹ ਉਸ ਧੁਨ ਦੇ ਨਾਲ ਆਪਣੀ ਧੁਨ ਦਾ ਸੁਮੇਲ ਨਹੀਂ ਕਰਦਾ ਤੇ ਕੌਣ ਕਹੇਗਾ ਕਿ ਇਹ ਕੀਰਤਨ ਹੋ ਰਿਹਾ? ਜਦ ਤੱਕ ਆਪਣੇ ਅੰਦਰੋਂ ਸ਼ਬਦ ਨਹੀਂ ਕੱਢਦਾ ਔਰ ਮਾਲਕ ਦੀ ਮਹਿਮਾ ਨਹੀਂ ਕਰਦਾ, ਕੌਣ ਕਹੇਗਾ ਕਿ ਇਹ ਕੀਰਤਨ ਹੋ ਰਿਹਾ? ਉਹ ਤਾਂ ਕੇਵਲ ਇਕੱਲਾ ਵਾਜਾ ਆਪਣੀਆਂ ਸੁਰਾਂ ਦੇ ਰਿਹਾ, ਧੁਨਾਂ ਦੇ ਰਿਹਾ। ਉੱਥੇ ਇਹੀ ਹੋਵੇਗਾ ਕਿ ਇਹ ਸੰਗੀਤ ਵੱਜਦਾ, ਇਹ ਸੰਗੀਤ ਚੱਲਦਾ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਗੁਫਾ ਦੇ ਵਿੱਚ, ਇਸ ਮੰਦਰ ਦੇ ਵਿੱਚ ਇਹ ਪਵਣ ਦਾ ਵਾਜਾ ਵੱਜਦਾ, ਸਵਾਸਾਂ ਦੀ ਇਹ ਗੰਢ ਚੱਲਦੀ ਹੈ, ਇਹ ਹਵਾ ਚੱਲਦੀ ਹੈ, ਇਹ ਤੇਰੇ ਹਿਸਾਬ ਦੇ ਨਾਲ ਜਿਵੇਂ ਜਿਵੇਂ ਸਵਾਸਾਂ ਨੂੰ ਕੱਢਦਾ ਉਵੇਂ ਉਵੇਂ ਦੀਆਂ ਆਵਾਜ਼ਾਂ ਨਿਕਲਦੀਆਂ ਨੇ। ਹੁਣ ਇਸ ਹਵਾ ਦੇ ਨਾਲ, ਇਸ ਵਾਜੇ ਦੇ ਨਾਲ ਤੂੰ ਇਸ ਸ਼ਬਦ ਦਾ ਸੁਮੇਲ ਕਰਨਾ ਜੋ ਨਾਭੀ ਤੋਂ ਪੈਦਾ ਹੁੰਦਾ ਹੈ, ਔਰ ਉਹ ਜਿਹੜੀ ਆਵਾਜ਼ ਸੰਕਲਪ ਵਿਕਲਪ ਦੇ ਰੂਪ ਵਿੱਚ ਆਉਂਦੀ ਹੈ, ਉਸ ਨੂੰ ਵਾਹਿਗੁਰੂ ਦੇ ਹਿਸਾਬ ਦੇ ਨਾਲ ਇਸ ਵਾਜੇ ਦੇ ਸੁਰ ਦੇ ਨਾਲ ਧੁਨ ਮਿਲਾ ਦੇ। ਇੱਕ ਵਾਰੀ ਮਿਲੀ ਹੋਈ ਧੁਨ ਫਿਰ ਤੇਰੀ ਦੁਬਾਰਾ ਕਦੇ ਵਿਛੜੇਗੀ ਨਹੀਂ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ। ਜਦੋਂ ਤੇਰਾ ਧਿਆਨ ਧੁਨੀ ਦੇ ਵਿੱਚ ਚੱਲਿਆ ਗਿਆ, ਫਿਰ ਉਸ ਧਿਆਨ ਦੇ ਵਿੱਚੋਂ ਮਾਲਕ ਦੀ ਪਛਾਣ ਹੋ ਜਾਣੀ ਹੈ, ਜਾਣ ਲਵੇਗਾ ਕਿ ਮਾਲਕ ਕਿੱਥੇ ਰਹਿੰਦਾ। ਇਹ ਜਿਹੜੇ ਨੌ ਦੁਆਰੇ ਪ੍ਰਗਟ ਕੀਤੇ ਨੇ, ਦਸਵਾਂ ਗੁਪਤ ਰਖਾਇਆ, ਉਹ ਦਸਵਾਂ ਦੁਆਰ ਦਾ ਤੈਨੂੰ ਪਤਾ ਲੱਗ ਜਾਵੇਗਾ, ਉਹ ਖਿੜਕੀ ਖੁੱਲ ਜਾਵੇਗੀ, ਫਿਰ ਤੈਨੂੰ ਮਾਲਕ ਦੇ ਧਿਆਨ ਦੇ ਕਰਕੇ ਸੋਝੀ ਹੋ ਜਾਣੀ ਹੈ, ਗਿਆਤ ਹੋ ਜਾਣੀ ਹੈ, ਤੇਰਾ ਮਿਲਾਪ ਹੋ ਜਾਣਾ। ਹਰ ਮੰਦਰ ਵਸਤ ਅਨੇਕ ਹੈ, ਇੱਕ ਵਸਤੂ ਨਹੀਂ ਹੈ। ਮਹਾਰਾਜ ਕਹਿੰਦੇ ਅਨੇਕਾਂ ਹੀ ਵਸਤੂਆਂ ਨੇ ਇਸ ਹਰੀ ਨੇ ਜੋ ਮੰਦਰ ਬਣਾਇਆ। ਔਰ ਨਾਮ ਨਿਧ ਨਾਮ ਸੰਭਾਲ, ਜੋ ਨੌ ਨਿਧਾਂ ਦਾ ਖਜ਼ਾਨਾ ਪਰਮੇਸ਼ਰ ਦਾ ਨਾਮ ਹੈ, ਉਸ ਦੀ ਸੰਭਾਲ ਕਰ ਲਾ। ਇੱਦਾਂ ਵੀ ਸਮਝ ਲਈਏ, ਨਾਮ ਨਿਧ ਨਾਮ ਸੰਭਾਲ, ਜੋ ਮਾਲਕ ਨੇ ਇਹ ਹਰ ਮੰਦਰ ਬਣਾਇਆ, ਇਸ ਦੇਹੀ ਨੂੰ ਬਣਾਇਆ, ਇਸ ਦੇ ਵਿੱਚ ਨੌ ਨਿਧਾਂ ਦਾ ਖਜ਼ਾਨਾ ਜੋ ਨਾਮ ਹੈ ਇਸ ਵਿੱਚ ਸੰਭਾਲ ਕਰਕੇ ਰੱਖ ਦਿੱਤਾ ਹੈ, ਕਿ ਜੇ ਪਿਆਰਿਆ ਤੂੰ ਜੁਗਤੀ ਕਰ ਲਵੇਂਗਾ, ਇਸ ਨਾਮ ਨਿਧੀ ਦੇ ਖਜ਼ਾਨੇ ਨੂੰ, ਨਾਮ ਦੇ ਖਜ਼ਾਨੇ ਨੂੰ ਜੋ ਸੰਭਾਲ ਕੇ ਰੱਖਿਆ ਹੋਇਆ, ਇਸ ਨੂੰ ਪ੍ਰਗਟ ਕਰ ਸਕਦਾ ਹੈ। ਸੋ ਜਿਸ ਨੇ ਯਤਨ ਕੀਤਾ, ਉਸਨੇ ਇਹ ਨਾਮ ਦੇ ਖਜ਼ਾਨੇ ਨੂੰ ਇਸ ਦੇਹੀ ਅੰਦਰੋਂ ਪ੍ਰਗਟ ਕਰ ਲਿਆ, ਔਰ ਉਹ ਪਿਆਲੇ ਭਰ ਭਰ ਕੇ ਪੀਂਦਾ, ਹਰ ਸਵਾਸ ਤੇ ਵਾਹਿਗੁਰੂ ਸ਼ਬਦ ਨੂੰ ਕਹਿੰਦਾ, ਔਰ ਇੱਕ ਇੱਕ ਸਵਾਸ ਦੇ ਵਿੱਚੋਂ ਵਾਹਿਗੁਰੂ ਕਹਿਣ ਦਾ ਇੰਨਾ ਆਨੰਦ ਆਉਂਦਾ ਕਿ ਉਹ ਨਾਮ ਦੇ ਘੁੱਟ ਭਰਦਾ ਹੈ, ਅੰਮ੍ਰਿਤ ਦੇ ਘੁੱਟ ਭਰਦਾ ਹੈ। ਮਹਾਰਾਜ ਕਹਿੰਦੇ ਤਾਂ ਹੀ ਤ੍ਰਿਪਤੀ ਆਉਂਦੀ ਹੈ। ਜਿਸ ਮਨੁੱਖ ਨੂੰ ਪਿਆਸ ਲੱਗੀ ਹੋਵੇ, ਜਦ ਤੱਕ ਪਾਣੀ ਨਾ ਮਿਲੇ ਉਹ ਤ੍ਰਿਪਤ ਨਹੀਂ ਹੁੰਦਾ, ਪਾਣੀ ਦਾ ਘੁੱਟ ਮਿਲ ਜਾਵੇ ਤ੍ਰਿਪਤੀ ਆ ਜਾਂਦੀ ਹੈ। ਜਿਸ ਜਗਿਆਸੂ ਨੂੰ ਅੰਮ੍ਰਿਤ ਦੀ ਪਿਆਸ ਲੱਗੀ ਹੈ, ਜਦ ਅੰਮ੍ਰਿਤ ਦਾ ਘੁੱਟ ਮਿਲ ਜਾਵੇ ਉਸ ਨੂੰ ਤ੍ਰਿਪਤੀ ਆ ਜਾਂਦੀ ਹੈ। ਇਸ ਤਰੀਕੇ ਦੇ ਨਾਲ ਉਹ ਨਾਮ ਦੇ ਖਜ਼ਾਨੇ ਨੂੰ ਪ੍ਰਗਟ ਕਰਕੇ ਅੰਦਰੋਂ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਦੇ ਘੁੱਟ ਭਰਦੇ ਨੇ, ਫਿਰ ਉਹ ਤ੍ਰਿਪਤ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਫਿਰ ਉਹ ਤ੍ਰਿਪਤ ਹੋਏ, ਰੱਜੇ ਹੋਏ, ਦੁਬਾਰਿਆਂ ਨੂੰ ਕਦੇ ਉਹਨਾਂ ਨੂੰ ਪਿਆਸ ਨਹੀਂ ਲੱਗਦੀ, ਕਦੇ ਭੁੱਖ ਨਹੀਂ ਲੱਗਦੀ। ਸੋ ਹਰ ਮੰਦਰ ਵਸਤ ਅਨੇਕ ਹੈ, ਨਾਮਨਿਧ ਨਾਮ ਸਮਾਲ, ਧੰਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਭਾਲ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਧੰਨ ਨੇ ਉਹ ਭਗਵੰਤੀ ਭਾਗ ਵਾਲੇ ਜਿਨ੍ਹਾਂ ਦੇ ਵੱਡੇ ਭਾਗ ਨੇ, ਭਾਗਾਂ ਵਾਲੇ ਧੰਨ ਹਨ ਜਿਨ੍ਹਾਂ ਨੇ ਗੁਰਮੁਖ ਲੱਦਾ ਹਰ ਭਾਲ, ਮੁਖੀ ਗੁਰਾਂ ਦੇ ਦੁਆਰਾ ਉਪਦੇਸ਼ ਨੂੰ ਗ੍ਰਹਿਣ ਕਰਕੇ ਇਸ ਗੁਫਾ ਦੇ ਅੰਦਰੋਂ ਹੀ, ਇਸ ਦੇਹੀ ਦੇ ਅੰਦਰੋਂ ਹੀ ਉਸ ਮਾਲਕ ਦੀ ਭਾਲ ਕਰ ਲਈ, ਲੱਭ ਲਿਆ ਉਹਨਾਂ ਨੇ। ਕਿਉਂਕਿ ਮਨੁੱਖ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਘਰ ਬਾਹਰ ਛੱਡ ਕੇ ਨਿਕਲ ਤੁਰਿਆ, ਜੰਗਲਾਂ ਦੇ ਵਿੱਚ ਜਾ ਕਰਕੇ ਵਾਸਾ ਕਰ ਲਿਆ, ਗੁਫਾਵਾਂ ਦੇ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ, ਸੁਮੇਰ ਪਰਬਤ 'ਤੇ ਚੜ੍ਹ ਗਏ ਕਿ ਸਾਨੂੰ ਮਾਲਕ ਦੀ ਪ੍ਰਾਪਤੀ ਹੋ ਜਾਵੇ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜੰਗਲ ਜੰਗਲ ਕਿਆ ਪਵੇ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਟੂਡੇ। ਐ ਪਿਆਰਿਆ, ਤੂੰ ਜੰਗਲਾਂ ਨੂੰ, ਘਰ ਨੂੰ ਛੱਡ ਕਰਕੇ ਜੰਗਲਾਂ ਨੂੰ ਕਿਉਂ ਨਿਕਲੇ? ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ, ਕਿ ਮੈਂ ਪਰਮੇਸ਼ਰ ਨੂੰ ਲੱਭਣਾ ਹੈ। ਉੱਥੋਂ ਜਾ ਕਰਕੇ ਮੈਂ ਜੰਗਲਾਂ 'ਚੋਂ ਖੋਜ ਕੀਤੀ ਕਿ ਮੈਨੂੰ ਮਾਲਕ ਮਿਲ ਜਾਵੇ, ਪਰ ਮਿਲਿਆ ਨਹੀਂ। ਕਹਿੰਦੇ ਕਿਉਂ ਨਹੀਂ ਮਿਲਿਆ? ਕਹਿੰਦੇ ਤਾਂ ਨਹੀਂ ਮਿਲਿਆ, ਵਸੀ ਰੱਬ ਹਿਆਲੀ ਹੈ, ਕਿ ਰੱਬ ਜੰਗਲਾਂ 'ਚ ਤਾਂ ਰਹਿੰਦਾ ਨਹੀਂ, ਰੱਬ ਤਾਂ ਤੇਰੇ ਹਿਰਦੇ ਵਿੱਚ ਰਹਿੰਦਾ, ਕਿਉਂਕਿ ਉਸਨੇ ਇਹ ਦੇਹੀ ਬਣਾਈ ਹੈ, ਆਪਣੇ ਰਹਿਣ ਦਾ ਟਿਕਾਣਾ ਬਣਾਇਆ ਹੈ, ਰਹਿੰਦਾ ਤਾਂ ਤੇਰੇ ਹਿਰਦੇ ਅੰਦਰ ਹੈ, ਅਤੇ ਜੰਗਲਾਂ 'ਚੋਂ ਕੀ ਲੱਭਦਾ ਫਿਰਦਾ? ਭਾਵ ਇੱਥੋਂ ਤੈਨੂੰ ਕੁਛ ਨਹੀਂ ਲੱਭਣਾ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਗ੍ਰਹਿਓ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ, ਅਜਿਹੋ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ। ਅਤੇ ਜੇ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਘਰ ਬਾਰ ਛੱਡ ਕੇ ਚੱਲਿਆ ਵੀ ਗਿਆ, ਔਰ ਘਰ ਨੂੰ ਛੱਡ ਕਰਕੇ ਗ੍ਰਹਿਓ ਤਜ ਬਨ ਖੰਡ ਜਾਈਐ, ਬਨ ਨਾਮ ਜੰਗਲ ਦਾ ਹੈ, ਉੱਥੇ ਚੱਲਿਆ ਗਿਆ, ਉੱਥੇ ਜਾ ਕੇ ਚੁਨ ਖਾਈਐ ਕੰਦਾ, ਕੰਦ ਨਾਮ ਹੈ ਫਲ ਫੂਲ ਪੱਤਿਆਂ ਦਾ, ਉੱਥੋਂ ਜਾ ਕਰਕੇ ਜੰਗਲ ਦੇ ਫਲ ਪੱਤੇ ਵੀ ਖਾ ਲਏ ਜੀਵਨ ਦੇ ਗੁਜ਼ਾਰੇ ਵਾਸਤੇ। ਕਹਿੰਦੇ ਦੇਖ, ਇਸ 'ਤੇ ਦੇਹੀ ਦੇ ਅੰਦਰੋਂ ਜਿਹੜੇ ਪੰਜ ਚੋਰ ਬੈਠੇ ਸਨ ਉਹ ਨਿਕਲ ਗਏ, ਅੱਜ ਉਹ ਬੇਕਾਰ ਨਾ ਛੋਡੀ ਪਾਪੀ ਮਨ ਮੰਦਾ। ਇਹ ਮਨ ਤਾਂ ਪਾਪੀ ਹੋ ਰਿਹਾ, ਅਤੇ ਫਿਰ ਇਸ ਜੰਗਲ ਦੇ ਵਿੱਚ ਆ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਕਰ ਸਕਦਾ ਸੀ? ਮਹਾਰਾਜ ਕਹਿੰਦੇ ਘਰ ਹੀ ਮਾਹੇ ਉਦਾਸੋ, ਜੇ ਮਾਲਕ ਦੀ ਪ੍ਰਾਪਤੀ ਕਰਨੀ ਹੈ ਤਾਂ ਇਸ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਉਦਾਸ ਹੋ ਜਾ ਸੰਸਾਰ ਦੇ ਪਦਾਰਥਾਂ ਵੱਲੋਂ, ਮੋਹ ਮਾਇਆ ਵੱਲੋਂ ਇਸ ਦਾ ਤਿਆਗ ਕਰ ਦੇ, ਫਿਰ ਪ੍ਰਾਪਤੀ ਹੋ ਸਕਦੀ ਹੈ। ਜੇ ਹੁਣ ਇੱਥੇ ਇਹ ਮਹਾਰਾਜ ਉਪਦੇਸ਼ ਦਿੰਦੇ ਨੇ ਕਿ ਘਰ ਹੀ ਮਾਹੇ ਉਦਾਸ, ਕਿ ਸੰਸਾਰ ਵੱਲੋਂ ਉਪਰਾਮ ਹੋ ਜਾ, ਉਦਾਸ ਹੋ ਜਾ, ਪਦਾਰਥਾਂ ਦਾ ਖੇੜਾ ਛੱਡ ਦੇ, ਮੋਹ ਮਾਇਆ ਛੱਡ ਦੇ, ਤਾਂ ਇੱਥੇ ਕਈ ਸਵਾਲ ਕਰ ਦਿੰਦੇ ਨੇ ਕਿ ਕੀ ਫਿਰ ਇਹ ਪਰਿਵਾਰ ਜਾਂ ਜੋ ਸੰਸਾਰ ਦੀ ਬਣਤਰ ਹੈ, ਜੋ ਮਾਲਕ ਨੇ ਇਹ ਬਣਾਈ ਹੈ, ਇਸ ਦਾ ਤਿਆਗ ਕਰਕੇ ਫਿਰ ਉਸ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ? ਮਹਾਰਾਜ ਕਹਿੰਦੇ, ਇਸ ਪਰਿਵਾਰ ਦੇ ਵਿੱਚ ਰਹਿੰਦਿਆਂ ਹੀ ਜੋ ਕਮਲ ਰਹਿ ਵਿੱਚ ਪਾਣੀ ਹੈ, ਕਦੇ ਕਮਲ ਨੇ ਆਪਣੀ ਸੁੰਦਰਤਾ ਨੂੰ ਦਿਖਾਉਣ ਵਾਸਤੇ ਪੰਖੜੀਆਂ ਨੂੰ ਖੋਲ੍ਹ ਕਰਕੇ ਸੂਰਜ ਦੀ ਪ੍ਰਸੰਨਤਾ ਲੈਣ ਵਾਸਤੇ ਪਾਣੀ ਦਾ ਤਿਆਗ ਕੀਤਾ? ਜਾਂ ਉਸਦੀ ਜਿਹੜੀ ਜੜ੍ਹ ਹੈ, ਜੋ ਨਾਲੀ ਹੈ, ਉਹ ਚਿੱਕੜ ਵਿੱਚ ਰਹਿੰਦੀ ਹੈ, ਕਦੇ ਉਸਨੇ ਸੋਚਿਆ ਕਿ ਮੈਂ ਸੂਰਜ ਦੀ ਪ੍ਰਸੰਨਤਾ ਲੈਣੀ ਹੈ ਅਤੇ ਮੈਂ ਇਸ ਚਿੱਕੜ ਦਾ ਤਿਆਗ ਕਰਾਂ? ਮਹਾਰਾਜ ਕਹਿੰਦੇ, ਜਿਵੇਂ ਕਮਲ ਪਾਣੀ ਦੇ ਵਿੱਚ ਰਹਿੰਦਾ ਔਰ ਉਸਦੀ ਨਾਲੀ ਚਿੱਕੜ ਵਿੱਚ ਰਹਿੰਦੀ ਹੈ, ਉਸਦਾ ਜਨਮ ਚਿੱਕੜ ਦੇ ਵਿੱਚੋਂ ਹੈ, ਇਸੇ ਤਰ੍ਹਾਂ ਤੂੰ ਪਦਾਰਥਾਂ ਰੂਪੀ ਚਿੱਕੜ ਦੇ ਵਿੱਚ ਵੀ ਰਹਿਣਾ ਹੈ। ਤੇਰੀ ਜਿਹੜੀ ਨਾਲੀ ਹੈ, ਤੇਰਾ ਜਿਹੜਾ ਜੀਵਨ ਹੈ, ਉਹ ਪਰਿਵਾਰ ਦੇ ਵਿੱਚ ਰਹਿਣਾ ਚਾਹੀਦਾ ਹੈ, ਇਸ ਪਾਣੀ ਦੇ ਵਿੱਚ ਰਹਿਣਾ ਚਾਹੀਦਾ ਹੈ। ਫਿਰ ਜੇ ਤੂੰ ਕਮਲ ਰੂਪੀ ਸਤਿਗੁਰਾਂ ਦੀ ਪ੍ਰਸੰਨਤਾ ਲੈਣੀ ਹੈ, ਸੂਰਜ ਰੂਪੀ ਸਤਿਗੁਰਾਂ ਦੀ ਪ੍ਰਸੰਨਤਾ ਲੈਣੀ ਹੈ, ਇਹ ਕਮਲ ਰੂਪੀ ਜੀਵ ਤੂੰ ਸਤਿਗੁਰਾਂ ਦੀ ਆਗਿਆ ਲੈ, ਉਹਨਾਂ ਦੀ ਉਪਦੇਸ਼ ਨੂੰ ਗ੍ਰਹਿਣ ਕਰ, ਔਰ ਇਹ ਆਪਣੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਇਸ ਦਸਵੇਂ ਨੂੰ ਖੋਲਣ ਵਾਸਤੇ ਉਸ ਮਾਲਕ ਦਾ ਉਪਦੇਸ਼ ਰੂਪੀ ਕਿਰਨਾਂ ਨੂੰ ਆਪਣੇ ਪਾਸ ਪਹੁੰਚਾ, ਫਿਰ ਇਹਨਾਂ ਪੰਖੜੀਆਂ ਨੂੰ ਖੋਲ, ਸੰਕਲਪ ਤੇ ਵਿਕਲਪ ਨੂੰ ਉਹਨਾਂ ਦੇ ਦੁਆਰਾ ਵਾਹਿਗੁਰੂ ਸ਼ਬਦ ਦੀ ਧੁਨ ਨੂੰ ਪੈਦਾ ਕਰ, ਮਾਲਕ ਦੀ ਪ੍ਰਾਪਤੀ ਹੋ ਜਾਵੇਗੀ। ਤਿਆਗ ਇਹ ਨਹੀਂ ਕਿ ਪਰਿਵਾਰ ਹੀ ਛੱਡ ਕੇ ਚਲੇ ਜਾਣਾ, ਰੇ ਮਨ ਐਸੋ ਕਰ ਸੁਨਿਆਸਾ, ਬਾਨਸੇ ਸਦਨ ਸਭੈ ਕਰ ਸਮਝੋ, ਮਨ ਹੀ ਵਾਹੇ ਉਦਾਸਾ, ਜਤ ਕੀ ਜਟਾ ਜੋਗ ਕੋ ਮੱਜਨ, ਨੇਮ ਕੇ ਨਖਨ ਵਢਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਓ, ਅਲਪ ਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਹਿਬੋ, ਹੋਇਬੋ ਤ੍ਰਿਗੁਣ ਅਤੀਤ, ਕਾਮ ਕ੍ਰੋਧ ਲੋਭ ਹੱਠ, ਮੋਹ ਨ ਮਨ ਸੋ ਲਿਆਵੈ, ਤਬ ਹੀ ਆਤਮ ਤਤ ਕੋ ਦਰਸੇ, ਪਰਮ ਪੁਰਖ ਕਹਿ ਪਾਵੈ। ਕਲਗੀਧਰ ਮਹਾਰਾਜ ਕਹਿੰਦੇ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇਗੀ ਜੇ ਇਹਨਾਂ ਸਾਧਨਾਂ ਨੂੰ ਅਪਣਾ ਕਰਕੇ ਇਹਨਾਂ ਸ਼ੁਭ ਗੁਣਾਂ ਦਾ ਧਾਰਨੀ ਹੋ ਜਾਵੇਗਾ। ਜੇ ਆਪਣੇ ਸਰੀਰ ਦੇ ਉੱਪਰ ਯੋਗ ਇਹੋ ਜਿਹਾ ਅਪਣਾ ਲੈ, ਸਾਧਨ ਇਹੋ ਜਿਹੇ ਅਪਣਾ ਲੈ ਕਿ ਤੈਨੂੰ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ, ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ, ਪਰਿਵਾਰ ਦੀ ਪ੍ਰਤਿਪਾਲਣਾ ਕਰਦਿਆਂ ਹੋਇਆਂ ਹੀ, ਤੈਨੂੰ ਸੁਤੇ ਸਿੱਧ ਪਤਾ ਹੀ ਨਹੀਂ ਚੱਲਣਾ ਕਿ ਪਰਮੇਸ਼ਰ ਦੇ ਨਾਲ ਮਿਲਾਪ ਕਦੋਂ ਹੋ ਗਿਆ। ਮਹਾਰਾਜ ਕਹਿੰਦੇ ਘਰ ਛੱਡਣ ਦੀ ਲੋੜ ਨਹੀਂ, ਪਰਿਵਾਰ ਨੂੰ ਤਿਆਗਣ ਦੀ ਲੋੜ ਨਹੀਂ, ਇਹਨਾਂ ਪਦਾਰਥਾਂ ਔਰ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੇ ਸ਼ੁਭ ਗੁਣ ਨੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ, ਉਹਨਾਂ ਦੇ ਨਾਲ ਪਿਆਰ ਪਾਲਾ। ਜਦੋਂ ਉਹਨਾਂ ਨੂੰ ਆਪਣੇ ਸਰੀਰ ਤੇ ਹੰਡਾਇਆ, ਇਸ ਭਵਜਲ ਸੰਸਾਰ ਤੋਂ ਲੰਘ ਜਾਵੇਗਾ। ਮਹਾਰਾਜ ਕਹਿੰਦੇ ਇਸ ਦੇਹੀ ਦੇ ਵਿੱਚੋਂ ਹੀ ਤੈਨੂੰ ਇਹ ਖਜ਼ਾਨਾ ਪ੍ਰਾਪਤ ਹੋ ਜਾਣਾ। ਉਹ ਧਨ ਹਨ ਭਾਗਾਂ ਵਾਲੇ ਜਿਨ੍ਹਾਂ ਨੇ ਮੁਖੀ ਗੁਰਾਂ ਤੋਂ ਉਪਦੇਸ਼ ਲੈ ਕੇ ਇਸ ਦੇਹੀ ਦੇ ਅੰਦਰੋਂ ਪਰਮੇਸ਼ਰ ਦੀ ਭਾਲ ਕਰ ਲਈ, ਪਰਮੇਸ਼ਰ ਨੂੰ ਲੱਭ ਲਿਆ। ਵਡਭਾਗੀ ਗੜ ਮੰਦਰ ਖੋਜਿਆ, ਹਰ ਹਿਰਦੈ ਪਾਇਆ ਨਾਲ। ਉਸ ਵਡਭਾਗੀਆਂ ਨੇ ਗੜ ਮੰਦਰ ਖੋਜਿਆ। ਗੜ ਨਾਮ ਕਿਲੇ ਦਾ ਹੁੰਦਾ। ਕਿਲੇ ਦੇ ਅੰਦਰ ਜੋ ਇਹ ਮੰਦਰ ਬਣਿਆ ਹੋਇਆ, ਉਸ ਨੂੰ ਖੋਜ ਲਿਆ, ਲੱਭ ਲਿਆ। ਹੁਣ ਕਿਲੇ ਦੀ ਤੇ ਜਿਹੜਾ ਇੱਕ ਮੰਦਰ ਹੋਵੇ, ਘਰ ਹੋਵੇ, ਮਕਾਨ ਹੋਵੇ, ਉਸ ਦੀ ਚਾਰ ਦੀਵਾਰੀ ਹੋਵੇ, ਔਰ ਉਸ ਚਾਰ ਦੀਵਾਰੀ ਨੂੰ ਕਿਲਾ ਕਿਹਾ ਜਾਂਦਾ। ਹੁਣ ਜਿਹੜੀ ਚਾਰ ਦੀਵਾਰੀ ਹੈ, ਉਸ ਦੇ ਅੰਦਰ ਜਿਹੜਾ ਮੰਦਰ ਬਣਿਆ, ਘਰ ਬਣਿਆ ਹੋਇਆ, ਮਕਾਨ ਬਣਿਆ ਹੋਇਆ, ਮਹਾਰਾਜ ਕਹਿੰਦੇ ਉਹ ਹੈ ਹਿਰਦਾ। ਹਿਰਦੇ ਦੇ ਵਿੱਚ ਪਰਮੇਸ਼ਰ ਹੈ। ਇਸ ਸਰੀਰ ਦੀ ਚਾਰ ਦੀਵਾਰੀ ਕੀਤੀ ਹੋਈ ਹੈ, ਸਰੀਰ ਰੂਪੀ ਕਿਲਾ ਹੈ, ਹਿਰਦਾ ਰੂਪੀ ਮੰਦਰ ਹੈ। ਹਿਰਦੇ ਕਿਲੇ ਦੇ ਅੰਦਰੋਂ ਉਸ ਮਕਾਨ ਨੂੰ ਲੱਭਿਆ, ਮਕਾਨ ਦੇ ਵਿੱਚੋਂ ਪਰਮੇਸ਼ਰ, ਜਿੱਥੇ ਆਪਣੀ ਜੋਤ ਟਿਕਾ ਕੇ ਬੈਠਾ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਸ ਦੀ ਪਛਾਣ ਹੋਈ ਹੈ, ਔਰ ਪਰਮੇਸ਼ਰ ਦੀ ਖੋਜ ਕਰਕੇ ਲੱਭ ਲਿਆ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਜੋ ਬ੍ਰਹਿਮੰਡੇ, ਜੋ ਇਹ ਬ੍ਰਹਿਮੰਡ ਸਰੀਰ ਦਾ ਹੈ, ਅੱਠੀ ਪਹਿਰੀ ਅੱਠ ਖੰਡ ਨਾਵਾ ਖੰਡ ਸਰੀਰ, ਜਿਸ ਵਿੱਚ ਨਾਮ ਨਿਧਾਨ ਹੈ ਭਾਲੇ ਗੁਣੀ ਗਹੀਰ। ਇਹ ਜਿਹੜਾ ਬ੍ਰਹਿਮੰਡ ਸਰੀਰ ਹੈ, ਇਸ ਦੇ ਵਿੱਚੋਂ ਮਹਾਰਾਜ ਕਹਿੰਦੇ ਜਿਸ ਨੇ ਖੋਜ ਕੀਤੀ ਹੈ, ਜਿਸ ਨੂੰ ਪ੍ਰਾਪਤ ਹੋ ਗਿਆ, ਜਿਨ੍ਹਾਂ ਗੁਰਮੁਖ ਜਨਾਂ ਨੇ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰ ਲਈ। ਕਿਉਂਕਿ ਅੱਠੀ ਪਹਿਰੀ ਅੱਠ ਖੰਡ, ਮਹਾਰਾਜ ਕਹਿੰਦੇ ਅੱਠੇ ਪੈਰ ਜਿਨ੍ਹਾਂ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਧਿਆਨ ਦੇ ਵਿੱਚ ਸੁਰਤ ਨੂੰ ਜੋੜਿਆ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਕਿ ਜੇ ਅੱਠੇ ਪੈਰ ਪਰਮੇਸ਼ਰ ਦੇ ਧਿਆਨ ਦੇ ਵਿੱਚ ਸੁਰਤ ਲੱਗੀ ਰਹੀ, ਆਪਣੇ ਸਰੀਰ ਦੀ ਸ਼ੁੱਧ ਕਦੋਂ ਹੋਵੇਗੀ, ਪਰਿਵਾਰ ਵਾਸਤੇ ਕਦ ਕਮਾਵਾਂਗੇ, ਪਰਿਵਾਰ ਦੀ ਪ੍ਰਤਿਪਾਲਣਾ ਕਦ ਕਰਾਂਗੇ, ਸੰਸਾਰ ਦੇ ਕਾਰਜ ਵਿਹਾਰ 'ਚ ਕਿਵੇਂ ਕਰਾਂਗੇ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਜੀਭਾ ਵਿਹਲੀ ਹੈ, ਮਨ ਵਿਹਲਾ ਹੈ, ਹਿਰਦਾ ਵਿਹਲਾ ਹੈ, ਆਤਮਾ ਦੇ ਨਾਲ ਇਸ ਮਾਲਕ ਦੇ ਨਾਮ ਨੂੰ ਜਪਣਾ। ਧਿਆਨ ਕੰਮ ਕਰਦਿਆਂ ਵੀ ਬਾਹਰ ਰਹਿੰਦਾ, ਮਨੁੱਖ ਗੱਡੀ ਚਲਾ ਰਿਹਾ, ਨਿਯਮਾਂ ਦੀ ਪਾਲਣਾ ਵੀ ਹੋ ਰਹੀ ਹੈ। ਗੱਡੀ ਦੇ ਵਿੱਚ ਜੇ 10 ਜਣੇ ਬੈਠੇ ਨੇ, 10 ਬੰਦਿਆਂ ਦੇ ਗੱਲਾਂ ਦਾ ਜਵਾਬ ਵੀ ਉਹ ਡਰਾਈਵਰ ਖੁਦ ਦੇ ਰਿਹਾ। ਕਿਉਂ ਦੇ ਰਿਹਾ? ਉਸਦਾ ਧਿਆਨ ਉਹਨਾਂ ਦਸਾਂ ਬੰਦਿਆਂ ਦੇ ਸਵਾਲਾਂ ਦੇ ਜਵਾਬਾਂ ਵਿੱਚ ਵੀ ਹੈ ਔਰ ਰੋਡ ਦੇ ਨਿਯਮਾਂ ਦੀ ਪਾਲਣਾ ਵਿੱਚ ਵੀ ਹੈ। ਜੇ ਉਹ ਰੋਡ ਦੇ ਨਿਯਮਾਂ ਦੀ ਪਾਲਣਾ ਦਸ ਬੰਦਿਆਂ ਦੇ ਸਵਾਲਾਂ ਦੇ ਜਵਾਬ ਨੂੰ ਦਿੰਦਿਆਂ ਦਿੰਦਿਆਂ ਕਰ ਰਿਹਾ ਹੈ, ਕੀ ਉਹ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਆਪਣੇ ਨਿਯਮਾਂ ਦੀ ਪਾਲਣਾ ਨਹੀਂ ਕਰ ਸਕਦਾ, ਆਪਣੇ ਧਿਆਨ ਨੂੰ ਪਰਮੇਸ਼ਰ ਦੇ ਧਿਆਨ ਦੇ ਵਿੱਚ ਨਹੀਂ ਟਿਕਾ ਸਕਦਾ, ਪਰਮੇਸ਼ਰ ਦੀ ਧੁਨੀ ਦੇ ਵਿੱਚ ਨਹੀਂ ਟਿਕਾ ਸਕਦਾ? ਮਹਾਰਾਜ ਕਹਿੰਦੇ ਜਿਸ ਨੇ ਇਹ ਬਣਾਇਆ ਹੈ ਸਰੀਰ, ਜਿਸ ਨੇ ਬਣਾਏ ਨੇ ਨਿਯਮ, ਮਹਾਰਾਜ ਕਹਿੰਦੇ ਫਿਰ ਉਸ ਦੇ ਧਿਆਨ ਨੂੰ ਜਦ ਪਾਲੇਗਾ ਬਾਕੀ ਦੇ ਧਿਆਨ ਤਾਂ ਵਿੱਚ ਹੀ ਆ ਜਾਣੇ ਨੇ। ਧੁਨ ਮਹਿ ਧਿਆਨ, ਧਿਆਨ ਮਹਿ ਜਾਣੇ ਆ। ਫਿਰ ਉਸ ਮਾਲਕ ਦੇ ਧਿਆਨ ਦੇ ਵਿੱਚ ਸੁਰਤੀ ਕਿਵੇਂ ਨਹੀਂ ਲੱਗ ਸਕਦੀ, ਕੰਮ ਕਾਜ ਕਿਵੇਂ ਨਹੀਂ ਹੋ ਸਕਦੇ? ਇਸ ਵਾਸਤੇ ਵਡਭਾਗੀ ਗੜ੍ਹ ਮੰਦਰ ਖੋਜਿਆ। ਜਿਨ੍ਹਾਂ ਵੱਡਿਆਂ ਭਾਗਾਂ ਵਾਲਿਆਂ ਨੇ ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਟਿਕਾ ਲਿਆ, ਮਹਾਰਾਜ ਕਹਿੰਦੇ ਉਹਨਾਂ ਨੇ ਆਪਣੇ ਧਿਆਨ ਦੀ ਪਾਲਣਾ ਕੀਤੀ ਹੈ ਕਿ ਮੇਰਾ ਧਿਆਨ ਕਿੱਥੇ ਹੈ। ਜਦ ਹੀ ਧਿਆਨ ਆਸੇ ਪਾਸੇ ਹੁੰਦਾ ਚੁੱਕ ਕੇ ਫਿਰ ਸ਼ਬਦ ਵਿੱਚ ਲੈ ਜਾਂਦੇ ਨੇ ਔਰ ਸ਼ਬਦ ਵਿੱਚ ਧਿਆਨ ਨੂੰ ਰੱਖਦਿਆਂ ਰੱਖਦਿਆਂ ਉਸ ਮਾਲਕ ਦੀ ਖੋਜ ਕਰ ਲੈਂਦੇ ਨੇ, ਲੱਭ ਲੈਂਦੇ ਨੇ। ਹਿਰਦੇ ਪਾਇਆ ਨਾਲ, ਆਪਣੇ ਹਿਰਦੇ ਦੇ ਵਿੱਚੋਂ ਮਹਾਰਾਜ ਕਹਿੰਦੇ ਉਸ ਹਰੀ ਅਕਾਲ ਪੁਰਖ ਨੂੰ ਵਾਹਿਗੁਰੂ ਨੂੰ ਨਾਲ ਹੀ ਪਾ ਲਿਆ। ਜਦੋਂ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਸਾਡਾ ਆਇਆ ਇਸ ਪਵਜਲ ਸੰਸਾਰ ਦੇ ਵਿੱਚ ਉਦੋਂ ਹੀ ਸਫਲਾ ਹੋ ਜਾਣਾ ਜਦੋਂ ਹੀ ਮਾਲਕ ਦੀ ਪ੍ਰਾਪਤੀ ਹੋ ਗਈ। ਜਿਸ ਕਾਰਜ ਵਾਸਤੇ ਆਏ ਸੀ, ਅਸਲ ਵਿੱਚ ਵਡਭਾਗੀ ਨੇ ਉਸ ਦੀ ਖੋਜ ਕਰਕੇ ਆਪਣਾ ਕਾਰਜ ਸਫਲ ਕਰ ਲਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਅਸੀਂ ਵੀ ਇਹ ਉੱਦਮ ਕਰੀਏ ਕਿ ਆਪਣੇ ਕਾਰਜ ਨੂੰ ਸਫਲਿਆ ਕਰ ਲਈਏ, ਜਿਸ ਕਾਰਜ ਵਾਸਤੇ ਆਏ ਹਾਂ ਉਹ ਅਸੀਂ ਪੂਰਨ ਕਰ ਸਕੀਏ ਔਰ ਇਹ ਜੰਮਣ ਮਰਨ ਮਿਟ ਜਾਵੇ, 84 ਦਾ ਗੇੜਾ ਮਿਟ ਜਾਵੇ, ਮਾਲਕ ਦੇ ਸਰੂਪ ਦੀ ਅਭੇਦਤਾ ਮਿਲ ਜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਇਹ ਕਲਯੁਗੀ ਜੀਵਾਂ ਦੇ ਹਿਰਦਿਆਂ ਦੇ ਉੱਪਰ ਸਾਡਾ ਸਤਿਗੁਰੂ ਮਾਤਾ ਆਪਣਾ ਉਪਦੇਸ਼ ਦਾ ਵਾਸਾ ਕਰਾ ਦੇਣ, ਅਸੀਂ ਵੀ ਉਪਦੇਸ਼ ਦੀ ਕਮਾਈ ਕਰਦੇ ਹੋਏ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਹੋ ਸਕੇ। ਵਿਚਾਰ ਕਰਦਿਆਂ ਤੋਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋਂ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣੇ ਆਈਆ, ਸ਼ਬਦੋ ਤਾ ਗਾਵ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ, ਸਬਦ ਤਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਨਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ।